ਇੱਕ ਓਂਕਾਰ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਸਹਾਇ, ਦੂਜੇ ਹਿੱਸੇ ਦੀ ਭੂਮਿਕਾ। ਮੈਂ ਮੁੱਢੋਂ ਮੰਦਾ ਮਨ ਮਰਜ਼ੀ ਦਾ ਮਹਾਂਤਮਾ, ਸ਼ਮਾ ਗਵਾ ਮੁਸ਼ਕਲਾਂ ਦਾ ਮੇਰੇ 'ਤੇ ਬਿਮਾਹ ਰਿਹਾ ਹਾਂ। ਦੀਨ ਦਿਆਲ ਦਯਾਨਿਧ ਦਰਦੀ ਦਿਆਲ ਦਿਲ, ਦੇਖ ਦੇਖ ਦਰਾਵ ਦੁਰਮਤੀਏ ਦੇ ਦਾ ਰਿਹਾ। ਵੜ ਪ੍ਰਤਾਪੀ ਆਪ ਬਾਪ ਬਣ ਥਾਪਣਾ ਦੇ, ਮੇਟ ਕੇ ਅਮਾਪ ਪਾਪ ਛਾਪ ਸਹੀ ਲਾ ਰਿਹਾ। ਵੇਖ ਅਸਤਰਜ ਹੋਵਾਂ ਅਤ ਉੱਚੀ ਸ਼ਾਨ ਤੇਰੀ, ਕਿੱਥੇ ਮੈਂ ਵਹਿਮੀ ਗੁਰ ਰਹਿਮ ਕੀ ਬਣਾ ਰਿਹਾ। ਸਾਹਿਬ ਕੀ ਸੇਵਕ ਰਹਿ ਸਰਨਾਈ, ਸਦਾ ਗੁਰਵਾਗ ਦ੍ਰਿੜ ਕਰ ਰਿਹਾ ਗੁਰਸਰਨ ਹਾਂ। ਇਹ ਨਹੀਂ ਕਿ ਸਰਨ ਰਿਹਾ ਪਈ ਕੋਈ ਬਿਵਤਾ ਨਾ, ਬਿਵਤਾ ਜੇ ਘਿਰਿਆ ਵੀ ਗਿਆ ਤੀਕੋ ਮਰਨ ਹਾਂ। ਗੁਰੂ ਮੇਰੋਂ ਕਿਸੇ ਔਖੋਂ ਹੁਸੜ ਨਾ ਦਿਲ ਢਾਇਆ, ਬਿਵਤਾ ਨੂੰ ਹੰਡ ਲਾਣਾ ਸਿੱਖਿਆ ਜਰਨ ਹਾਂ। ਗੁਰੂ ਮੇਰੋਂ ਲਿਖ ਰਿਹਾ ਦਿੱਤੀ ਵਡਿਆਈ, ਗੁਰ ਤਾਂ ਹੀ ਅਨ ਤਰਨਾ ਮੈਂ ਹੋਇਆ ਯੋਗ ਤਰਨ ਹਾਂ। ਵੱਡ ਪ੍ਰਤਾਪੀ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਦਾ ਜਸ ਜੀਵਨ, ਦੂਜਾ ਭਾਗ, ਗੁਰਮੰਗਲ ਅਤੇ ਆਰਾਧਨਾ। ਦਾਸ ਤੇਰੇ ਕੀ ਬੇਨਤੀ ਰਿਧ ਕਰ ਪ੍ਰਗਾਸ, ਤੁਮਰੀ ਕਿਰਪਾ ਅਤੇ ਪਾਰ ਬ੍ਰਹਮ ਦੋਖਣ ਕੋ ਨਾਸ ਹੈ। ਹਮਰੇ ਪਿਤਾ ਠਾਕੁਰ ਪ੍ਰਭ ਸੁਆਮੀ, ਹਰਦੇਹੁ ਮਤੀ ਜਸ ਕਰਾ, ਤੁਮਰਾ ਸੰਗ ਲੱਗੇ ਸੇ ਉਧਰੇ, ਜਿਉਂ ਸੰਗ ਕਾਸ਼ਟ ਲੋਹ ਤਰਾ। ਮੇਰਾ ਮਨ ਰਾਮ ਨਾਮ ਮਨ ਮਾਨੀ, ਮੇਰਾ ਹੀਰਾ ਸਤਿਗੁਰੂ ਪ੍ਰੀਤ ਲਗਾਈ, ਮਨ ਹਰਿ ਹਰਿ ਕਥਾ ਸੁਖਾਨੀ ਰਹਾਉ। ਦੀਨ ਦਿਆਲ ਹੋ ਜਨ ਉਪਰ ਜਨ ਦੇਵ ਕਥ ਕਹਾਣੀ। ਇੱਕ ਓਂਕਾਰ ਸਤਿਗੁਰੂ ਪ੍ਰਸਾਦ ਗੁਜਰੀ, ਮਹੱਲਾ ਪੰਜਵਾਂ, ਘਰ ਦੂਜਾ। ਰਾਜਨ ਮੈਂ ਤੂੰ ਰਾਜਾ ਕਹੀਐ ਭੂਮਨ ਮੈਂ ਭੂਮਾ, ਠਾਕੁਰ ਮੈਂ ਠਕੁਰਾਈ ਤੇਰੀ ਕੋਮਨ ਸਿਰ ਕੋਮਾ, ਪਿਤਾ ਮੇਰੋ ਬੜੋ ਧਨੀ ਅਗਮਾ, ਉਸਤਤ ਕਮਨ ਕਰੀਜੈ ਕਰਤੇ ਪੇਖ ਰਹੇ ਬਿਸਮਾ ਰਹਾਉ। ਸੁਖੀਅਨ ਮੈਂ ਸੁਖੀਆ ਤੂੰ ਕਹੀਐ ਦਾਤਨ ਸਿਰ ਦਾਤਾ, ਤੇਜਨ ਮੈਂ ਤੇਜ ਵੰਸੀ ਕਹੀਐ ਰਸੀਅਨ ਮੈਂ ਰਾਤਾ, ਸੂਰਨ ਮੈਂ ਸੂਰਾ ਤੂੰ ਕਹੀਐ ਭੋਗਨ ਮੈਂ ਭੋਗੀ, ਗ੍ਰਸਤਨ ਮੈਂ ਤੂੰ ਬੜੋ ਗ੍ਰਹਸਤੀ, ਜੋਗਨ ਮੈਂ ਜੋਗੀ, ਕਰਤਨ ਮੈਂ ਤੂੰ ਕਰਤਾ ਕਹੀਐ ਆਚਾਰਨ ਮਹਿ ਆਚਾਰੀ, ਸਾਹਨ ਮੈਂ ਤੂੰ ਸਾਚਾ ਸਾਹਾ, ਵਾਪਾਰਨ ਮਹਿ ਵਾਪਾਰੀ, ਦਰਬਾਰ ਮੈਂ ਤੇਰੋ ਦਰਬਾਰਾ, ਸਰਨ ਪਾਲਨ ਟੀਕਾ, ਲਖਮੀ ਕੇਤਕ ਗਣੀ ਨਾ ਜਾਈਐ ਗਣ ਨਾ ਸਕੋ ਸੀਕਾ, ਨਾਮਨ ਮੈਂ ਤੇਰੋ ਪ੍ਰਭ ਨਾਮਾ, ਗਿਆਨਨ ਮਹਿ ਗਿਆਨੀ, ਜੁਗਤਨ ਮਹਿ ਤੇਰੀ ਪ੍ਰਭ ਜੁਗਤਾ, ਇਸਨਾਨਨ ਮਹਿ ਇਸਨਾਨੀ, ਸਿੱਧਨ ਮੈਂ ਤੇਰੀ ਪ੍ਰਭ ਸਿੱਧਾ, ਕਰਮਨ ਸਿਰ ਕਰਮਾ, ਆਗਿਆ ਮਹਿ ਤੇਰੀ ਪ੍ਰਭ ਆਗਿਆ, ਹੁਕਮਨ ਸਿਰ ਹੁਕਮਾ, ਜਿਉਂ ਬੁਲਾਵਹਿ ਤਿਉ ਬੋਲਾ, ਸੁਆਮੀ ਕੁਦਰਤ ਕਮਣ ਹਮਾਰੀ, ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਸਾਰਗ ਮਹੱਲਾ ਪੰਜਵਾਂ। ਮੇਰਾ ਗੁਰ ਮੋਰੋ ਸਹਸਾ ਉਤਾਰਿਆ, ਤਿਸ ਗੁਰ ਕੈ ਜਾਈਆ ਬਲਿਹਾਰੀ, ਸਦਾ ਸਦਾ ਹੋ ਵਾਰਿਆ ਰਹਾਉ। ਗੁਰ ਕਾ ਨਾਮ ਜਪਿਓ ਦਿਨ ਰਾਤੀ, ਗੁਰ ਕੇ ਚਰਨ ਮਨ ਧਾਰਿਆ, ਗੁਰ ਕੀ ਧੂਰ ਕਰੋ ਨਿਤ ਮੱਜਨ, ਕਿਲ ਵਿਖ ਮੈਲ ਉਤਾਰਿਆ, ਗੁਰ ਪੂਰੇ ਕੀ ਕਰੋ ਨਿਤ ਸੇਵਾ, ਗੁਰ ਆਪਣਾ ਨਮਸਕਾਰਿਆ, ਸਰਬਫਲਾ ਦੀਨੋ ਗੁਰ ਪੂਰੈ, ਨਾਨਕ ਗੁਰ ਨਿਸਤਾਰਿਆ। ਮਾਰੂ ਸੋਲਹੇ ਮਹੱਲਾ ਪੰਜਵਾਂ। ਨਿਰਗੁਣ ਕੋ ਸੰਗ ਲਿਓ ਰਲਾਏ, ਕਰ ਕਿਰਪਾ ਮੋਇ ਟਹਲੇ ਲਾਏ। 1978 ਸੰਮਤ ਦਾ ਆਰੰਭ। ਨਿਰਮਲ ਭੈ ਉਜਲ ਜਸ ਗਾਵਦ, ਬੋਹਰ ਨਾ ਹੋਵਤ ਕਾਰੋ, ਚਰਨ ਕਮਲ ਸਿਉ ਡੋਰੀ ਰਾਚੀ, ਭੇਟਿਓ ਪੁਰਖਾ ਪਾਰੋ, ਤੇਰੀ ਕੀਰਤ ਕਰਮ ਕਮਾਓ। ਗੁਰਵਾਕ ਇਸ ਸਾਲ ਦੇ ਆਰੰਭ ਦਾ ਮੰਗਲ ਕਰ, ਅਤੇ ਇਹਨਾਂ ਵਾਕਾਂ ਦਾ ਹੀ ਭਾਵ ਅੰਦਰ ਵਸਾ ਅਤੇ ਆਸਰਾ ਲੈ। 1978 ਸਾਲ ਦਾ ਆਰੰਭ ਅਤੇ ਸਤਿਗੁਰੂ ਜੀ ਦਾ ਜਸ ਜੀਵਨ ਲਿਖਦਾ ਹਾਂ। ਇਸ ਗਰਜ ਨੂੰ ਕਿ ਮੈਂ ਵੀ ਇਹ ਗੁਰ ਜਸ ਉੱਜਲ ਕਰ, ਕਿਵੇਂ ਮੈਲਾਂ ਭਰਿਆ ਨਿਰਮਲ ਹੋਵਾਂ, ਅਤੇ ਫਿਰ ਕਾਲਾ ਹੋਣ ਦੇ ਸੁਭਾਓਂ ਵੱਜ ਜਾਵਾਂ, ਅਤੇ ਇਹ ਗੁਰ ਕੀਰਤ ਦਾ ਕਰਮ ਕਰਦਾ ਰਵਾਂ। ਸਤਿਗੁਰੂ ਜੀ ਪਾਸ ਮੁਕਤਸਰ ਵੀ ਕੁਝ ਨਾਭੇ ਦੇ ਰਾਜੇ ਵੱਲੋਂ ਸਰੀਰ ਪੁੱਜੇ, ਅਤੇ ਬੀੜ ਮਠਾੜੂ ਅਤੇ ਕਾਰ ਇੱਕ ਭੇਟਾ ਕੀਤੀ। ਸਤਿਗੁਰੂ ਜੀ ਅਤੇ ਸਾਧ ਸੰਗਤ ਰਾਜੇ ਰਿਪਦਮਨ ਸਿੰਘ ਨਾਭੇ ਸੱਦੇ ਸੀ। ਇਦੂ ਪਹਿਲਾਂ ਭੇਟਾ ਕੁਝ ਵਸਤਾਂ ਅਤੇ ਵਸਤਰ ਮਾਇਆ ਕੀਤੇ ਸੀ, ਅਤੇ ਸਤਿਗੁਰੂ ਜੀ ਪਾਸ ਅਰਜ ਕੀਤੀ ਸੀ, ਮੈਂ ਭੈਣੀ ਸਾਹਿਬ ਵੀ ਕਿਸੇ ਮੇਲੇ 'ਤੇ ਕੋਈ ਸਰੀਰ ਭੇਜਣੇ ਚਾਹੁੰਦਾ ਹਾਂ। ਤਾਂ ਸਤਿਗੁਰੂ ਜੀ ਕਿਹਾ ਸੀ, ਨਿਮਾਣੀ ਦੇ ਮੇਲੇ 'ਤੇ ਜਾਂ ਹੋਰ ਮੇਲੇ 'ਤੇ ਆਪ ਨੂੰ ਪਤਾ ਦੇਵਾਂਗੇ। ਇਸ ਹੋਲੇ 'ਤੇ ਇਹੋ ਕਿਹਾ ਸਤਿਗੁਰੂ ਜੀ, ਭੈਣੀ ਸਾਹਿਬ ਮੇਲੇ 'ਤੇ ਨਹੀਂ ਆਉਣਾ। ਰਾਜੇ ਭਜਨ ਪੁੱਛਿਆ ਸੀ ਟਿੱਕੇ ਦੇ ਜਨਮ ਬਾਅਦ ਸਾਧਾਂ ਤੋਂ। ਟਿੱਕੇ ਦਾ ਜਨਮ 5 ਅੱਸੂ 1976 ਨੂੰ ਹੋਇਆ ਸੀ, ਅਤੇ ਅੰਮ੍ਰਿਤ ਮਹਾਤਮਾ ਮਾਈ ਹੁਕਮੀ ਵਰਿਆਂ ਵਾਲੀ ਸਮੇਤ ਸਾਧਾਂ ਜਾ ਛਕਾਇਆ ਸੀ ਸਵਾ ਮਹੀਨੇ ਬਾਅਦ ਮਹਾਰਾਣੀ ਸਰੋਜਨੀ ਦੇਵੀ ਦੇ ਸੱਦੇ 'ਤੇ। ਇਹ ਮਹਾਰਾਣੀ ਮੇਜਰ ਪ੍ਰੇਮ ਸਿੰਘ ਰਾਏਪੁਰੀਏ ਦੀ ਧੀ ਸੀ ਅਤੇ ਬੜੀ ਸਤਸੰਗਣ ਸੀ। ਮਾਈ ਹੁਕਮੀ ਵਰਿਆਂ ਵਾਲੀ ਅਤੇ ਕਿਸ਼ਨੀ ਖੰਨੇ ਦੀ ਅਤੇ ਗੁਰਦੇਈ ਖੁੱਡੀ ਦੀ ਰਲ ਕੀਰਤਨ ਕਰਦੀਆਂ ਸੀ। ਗੁਰਦੇਈ ਦੀ ਸਰੋਜਨੀ ਦੇਵੀ ਨਾਲ ਸਾਕਾਦਾਰੀ ਸੀ ਅਤੇ ਇਸ ਰਾਜ ਰਾਣੀ ਨੂੰ ਬੱਚੇ ਦੀ ਥੁੜ ਸੀ ਅਤੇ ਮਹਾਤਮਾ ਹੁਕਮੀ ਏਕ ਸਮੇਂ ਨਾਭੇ ਗਿਆ ਕਿਹਾ ਸੀ ਤੂੰ ਬਾਰਵੇਂ ਸਤਿਗੁਰੂ ਜੀ ਦੀ ਧਾਰਨਾ ਕਰ ਪੁੱਤਰ ਹੋਵੇਗਾ। ਰਾਣੀ ਭਜਨ ਪੁੱਛਿਆ ਸੀ ਮਹਾਤਮਾ ਤੋਂ ਅਤੇ ਕਿਹਾ ਸੀ ਪੁੱਤਰ ਹੋਏ ਸਭ ਭੇਟਾ ਪੂਜਾ ਭੈਣੀ ਸਾਹਿਬ ਦੀ ਕਰਾਂਗੇ। ਗਰਭ ਹੋਏ ਰਾਜੇ ਮੇਮਾ ਤੋਂ ਪੇਟ ਸ਼ੀਸ਼ੇ ਨਾਲ ਵਿਖਾਇਆ। ਮੇਮਾ ਕਿਹਾ ਲੜਕੀ ਹੈ, ਮਹਾਤਮਾ ਕਹੇ ਲੜਕਾ ਹੈ, ਕਿਉਂਕਿ ਮਹਾਤਮਾ ਨੂੰ ਸਤਿਗੁਰੂ ਰਾਮ ਸਿੰਘ ਜੀ ਦਰਸ਼ਨ ਦੇ ਪੁੱਤਰ ਦਿੱਤਾ ਸੀ। ਮਹਾਤਮਾ ਕਿਹਾ ਸੀ ਮੈਨੂੰ ਤਾਂ ਲੋੜ ਨਹੀਂ ਅਤੇ ਬਚਨ ਹੋਇਆ ਸੀ ਕਿਸੇ ਰਾਜੇ ਨੂੰ ਦੇ ਦੇ। ਇਸ ਪ੍ਰਤੀਤ 'ਤੇ ਮਹਾਤਮਾ ਕਹਿੰਦੀ ਸੀ ਕਿ ਪੁੱਤਰ ਹੈ। ਟਿੱਕੇ ਜਨਮੇ 'ਤੇ ਰਿਪਦਮਨ ਸਿੰਘ ਅੰਮ੍ਰਿਤ ਛਕਾਉਣ ਵਾਲੇ ਦਿਨ ਸਭ ਨੂੰ ਟਿੱਕੇ ਦਾ ਦਰਸ਼ਨ ਕਰਾ ਕਿਹਾ ਦੇਖੋ ਮੇਮਾ ਦਾ ਹਿਸਾਬ ਗਲਤ ਹੋਇਆ, ਮਹਾਤਮਾ ਦਾ ਬਚਨ ਪੂਰਾ ਹੋਇਆ ਹੈ। ਟਿੱਕੇ ਦੀ ਖੁਸ਼ੀ ਵਿੱਚ ਰਾਜੇ ਦੀ ਭੇਟਾ ਭੈਣੀ ਸਾਹਿਬ ਦੇ ਨਾਮ ਕੀਤੀਆਂ ਵਸਤਾਂ ਕਾਰ 55,000 ਦੀ ਅਤੇ ਭੈਣੀ ਸਾਹਿਬ ਦੀਆਂ ਗਊਆਂ ਯੋਗ ਅਤੇ ਬਾਲਣ ਲੋਹ ਦੇ ਯੋਗ ਬੀੜ ਸੁਣ ਸਿੰਘ ਸਭੀਆਂ ਦੀਆਂ ਅਖਬਾਰਾਂ ਰੌਲਾ ਪਾਇਆ ਕਿ ਰਿਪਦਮਨ ਸਿੰਘ ਨਾਮਧਾਰੀ ਹੋ ਗਿਆ ਹੈ। ਅੰਗਰੇਜ਼ਾਂ ਨੂੰ ਰਾਜੇ ਦੇ ਵਿਰੁੱਧ ਕੋਈ ਸਿਖਾਇਆ ਵੀ, ਪਰ ਰਾਜੇ ਕਿਹਾ ਕੁਝ ਪਰਵਾਹ ਨਹੀਂ। ਅਤੇ ਸਾਧੂ ਵਿੱਚ ਕਵਿਤਾ ਛਪੀ ਨਾਮਧਾਰੀ ਹੁੰਦਿਆਂ ਦੋਸ਼ ਨਹੀਂ ਕੋਈ ਪਾਪ ਨਹੀਂ, ਭੈਣੀ ਸਾਹਿਬ ਵਾਲੀ ਮੈਂ ਲੋਹ ਦਾ ਪੁਜਾਰੀ ਹਾਂ, ਲੱਖ ਵਾਰੀ ਆਖਨਾ ਹਜ਼ਾਰ ਵਾਰੀ ਆਖਨਾ ਮੈਂ ਪੱਕਾ ਨਾਮਧਾਰੀ ਹਾਂ, ਮੈਂ ਪੱਕਾ ਨਾਮਧਾਰੀ ਹਾਂ। ਥੋੜ੍ਹੇ ਦਿਨਾਂ ਲਈ ਕਾਰ ਦੇ ਨਾਲ ਡਰਾਈਵਰ ਵੀ ਇੱਕ ਦੁੰਮਣ ਸਿੰਘ ਨਾਮੀ ਭੇਜਿਆ ਰਾਜੇ। ਹੋਲੇ ਦੇ ਭੋਗ ਬਾਅਦ ਦੌਰਾ ਸਤਿਗੁਰੂ ਜੀ ਦਾ ਰੁਪਾਣੇ ਖੂਨਣਾ ਮੁਰਾਦ ਵਾਲੇ ਭੇਡ ਵਾਲੀ ਨੀਲਿਆਂ ਵਾਲੇ ਚੇਤਰ ਚੌਦੇ ਵੱਡ ਤੀਰਥ ਪੁੱਜੇ ਅਤੇ ਕੁਝ ਅਖੰਡ ਪਾਠ ਅਤੇ ਕੁਝ ਸਧਾਰਨ ਪਾਠਾਂ ਦੇ ਭੋਗ ਪਾਏ, ਹਵਨ ਕੀਤਾ। ਰਿਆਸਤ ਬਹਾਵਲਪੁਰ ਦੀ ਸੰਗਤ ਦੀ ਅਰਜ਼ 'ਤੇ ਕਈ ਨਗਰੀ ਦਰਸ਼ਨ ਦੇ ਬੀਕਾਨੇਰ ਦਾ ਦੌਰਾ ਕਰਦੇ ਸਤਿਗੁਰੂ ਜੀ ਭੈਣੀ ਸਾਹਿਬ ਆਏ। ਵਿਸਾਖੀ 'ਤੇ ਅੰਮ੍ਰਿਤਸਰ ਦਰਸ਼ਨ ਦਿੱਤੇ ਅਤੇ ਕੁਝ ਪਾਠਾਂ ਦੇ ਭੋਗ ਪਾਏ। ਇਸ ਸਾਲ ਪਾਠਾਂ ਦੇ ਭੋਗਾਂ ਦੇ ਖਿਆਲੋਂ ਨਿਮਾਣੀ ਦਾ ਮੇਲਾ ਕੁਝ ਅੱਗੇ ਪਾਇਆ, ਸਤਯੁਗ 'ਚ ਛਪਵਾਇਆ, 5 ਹਾੜ ਤੋਂ 10 ਹਾੜ ਤੱਕ ਕੀਤਾ। ਬੀੜ ਵਿੱਚ ਪਾਠ ਸਤਿਗੁਰੂ ਜੀ ਆਪਣੇ ਵੱਲੋਂ ਅਤੇ ਸੰਗਤ ਵੱਲੋਂ ਆਏ ਪਦਾਰਥ ਵੱਲੋਂ ਟੋਰੇ ਸੀ। ਇਸ ਭੈਣੀ ਸਾਹਿਬ ਦੇ ਮੇਲੇ 'ਤੇ ਹਵਨ ਅਤੇ ਭੋਗਾਂ ਦੇ ਮੇਲੇ 'ਤੇ ਨਾਭੇ ਦੇ ਰਾਜੇ ਵੱਲੋਂ ਬਹੁਤ ਅਹਿਲਕਾਰ ਵੀ ਆਏ ਅਤੇ ਭੇਟਾ ਵੀ ਆਈ। ਭਾਵੇਂ ਬੀੜ ਵਿੱਚ ਵੱਸੋਂ ਅਤੇ ਪਾਠ ਹੋ ਰਿਹਾ ਸੀ ਅਤੇ ਕਾਰ 'ਤੇ ਵੀ ਸਤਿਗੁਰੂ ਜੀ ਦੂਰ ਨੇੜੇ ਜਾ ਦਰਸ਼ਨ ਦਿੰਦੇ ਸੀ, ਪਰ ਆਮ ਸੰਗਤ ਵਿੱਚ ਬਿਨਾਂ ਸਤਯੁਗ ਦੇ ਪਾਠਕਾਂ ਨੂੰ ਕੋਈ ਪਤਾ ਨਾ ਸੀ, ਇਸ ਲਈ ਮੇਲੇ 'ਤੇ ਸਭ ਸੁਣਾਇਆ ਸੀ। ਸਰਮੁਖ ਸਿੰਘ ਜੀ ਭੁੰਮਾ ਬਡਾਲਾ ਜ਼ਿਲ੍ਹਾ ਅੰਮ੍ਰਿਤਸਰ ਦੇ ਇਸ ਕਾਰ ਦੇ ਪਹਿਲੇ ਡਰਾਈਵਰ ਸਤਿਗੁਰੂ ਜੀ ਰੱਖੇ ਸੀ, ਜੋ ਹੁਣ ਨਾਮਧਾਰੀ ਕਲੋਨੀ ਦਿੱਲੀ ਵਿੱਚ ਰਹਿੰਦੇ ਹਨ ਅਤੇ ਇਹ ਬੇਬੇ ਨੰਦਾਂ ਦੇ ਪੁੱਤਰ ਹਰਨਾਮ ਸਿੰਘ ਜੀ ਦੀ ਬੀਬੀ ਰਾਜਿੰਦਰ ਕੌਰ ਨਾਲ ਵਿਆਹੇ ਹਨ। ਇਹਨਾਂ ਦੇ ਵੱਡੇ ਸੰਤ ਵਿਸਾਖਾ ਸਿੰਘ ਜੀ ਨੂੰ ਸਤਿਗੁਰੂ ਰਾਮ ਸਿੰਘ ਜੀ ਭੈਣੀ ਸਾਹਿਬ ਰੱਖ ਲੋਹੇ ਦੇ ਗੜਵੇ ਅਤੇ ਪਊਏ ਬਣਾਉਣੇ ਦੱਸੇ ਸੀ ਅਤੇ ਇਹਨਾਂ ਵਿਸਾਖਾ ਸਿੰਘ ਜੀ ਦੇ ਚੰਗੇ ਸੁਭਾਅ 'ਤੇ ਖੁਸ਼ ਹੋ ਸਤਿਗੁਰੂ ਜੀ ਵਰ ਦਿੱਤਾ ਸੀ। ਇਸ ਵਿਸਾਖਾ ਸਿੰਘ ਦਾ ਦਰਸ਼ਨ 100 ਸਿੱਖ ਦੇ ਸਮਾਨ ਹੈ। ਭੈਣੀ ਸਾਹਿਬ ਇਸ ਮੇਲੇ 'ਤੇ ਵੱਡਾ ਹਵਨ ਕੁੰਡ ਬਣਾ 2 ਧਾਰਾਂ ਘਿਓ ਦੀਆਂ ਪੈਂਦੀਆਂ ਸੀ ਅਤੇ ਕਦੇ ਕਦੇ ਜਲ ਦੀ ਧਾਰਾ ਦਾ ਛੱਟਾ ਵੀ ਪੈਂਦਾ ਸੀ। ਲੱਕੜੀ ਬੇਰੀ ਜਾਂ ਪਲਾਸ ਦੀ ਪੈਂਦੀ ਸੀ। ਹਵਨ ਦੀ ਸਮੱਗਰੀ ਗਿਰੀ, ਖੋਪਾ, ਸੌਂਗੀ, ਬਦਾਮ, ਛੁਹਾਰੇ, ਇਲਾਚੀ ਛੋਟੀ, ਲੌਂਗ, ਚੰਦਨ ਸੁਰਖ, ਚਿਤਰਾ, ਕੇਸਰ, ਕਸਤੂਰੀ, ਮੁਥਰਾ, ਛੜ, ਇੰਦਰ ਜੌਂ, ਸੰਧੂਰ, ਮੁਸ਼ਕਪੂਰ, ਗੁੱਗਲ, ਦੇਸੀ ਜੌਂ, ਤਿਲ, ਭੋਜ ਪੱਤਰ, ਖੰਡ ਦੇਸੀ, ਚੰਦਨ ਸਫੈਦ, ਘਿਓ, ਇਹ ਵਸਤਾਂ ਰਲਾ ਕੁੱਟ ਜਮ੍ਹਾਂ ਰੱਖੀਆਂ ਸੀ ਜੋ ਕੜਸ ਨਾਲ ਪੈਂਦੀਆਂ ਸੀ ਅਤੇ ਸਾਬਤ ਨਰੇਲ ਕੱਪੜੇ ਖੱਦਰ ਦੇ ਧੋਤੇ 'ਚ ਲਪੇਟ ਪਾਉਂਦੇ ਸੀ, ਬਹੁਤ ਆਵਾਜ਼ੇ ਉੱਠਦੇ ਸੀ। ਅੰਤਲੇ ਦਿਨ ਹਵਨ ਦੇ ਸਾਥ ਅੰਮ੍ਰਿਤ ਵੀ ਪੰਜ ਬਾਣੀਆਂ ਜਪ ਜਾਪ ਸਵਈਏ ਪੰਜ ਵਾਰ ਸਰਾਵਕ ਸੁੱਧ ਅਨੰਦ ਸਾਹਿਬ ਸਾਰਾ ਅਤੇ ਚੌਪਈ ਪੁੰਨ ਰਾਸ਼ਸ ਤੋਂ ਲੈ ਅੜਿੱਲ ਤੱਕ ਪੜ ਪੰਜਾਂ ਸਿੰਘਾਂ ਬਣਾਇਆ ਸੀ ਅਤੇ ਹੋਕਾ ਦਿੱਤਾ ਸੀ ਜਿੰਨਾ ਸਿੱਖ ਸੱਜਣਾ ਹੋਵੇ ਭਜਨ ਪੁੱਛੇ ਅੰਮ੍ਰਿਤ ਛਕੇ ਕਛਹਿਰੇ ਧਾਰਨ ਕਰੇ। ਬਹੁਤ ਸਰਕਾਰੀ ਲੋਕਾਂ ਨਾਭੇ ਵੱਲੋਂ ਆਇਆ ਅਤੇ ਮੇਲਾ ਦੇਖਣ ਆਇਆ ਭਜਨ ਪੁੱਛਿਆ ਅਤੇ ਅੰਮ੍ਰਿਤ ਵੀ ਛਕਿਆ। 700 ਅਖੰਡ ਅਤੇ 200 ਸਧਾਰਨ ਭੋਗ ਪਏ ਇਸ ਮੇਲੇ 'ਤੇ 10 ਹਾੜ ਦੇ। ਨਾਭੇ ਵਾਲੇ ਰਾਜੇ ਵੱਲੋਂ ਆਈਆਂ ਵਸਤਾਂ ਕਾਰ ਅਤੇ ਬੀੜ ਅਤੇ ਹੋਰ ਵਸਤਰਾਂ ਆਦਿ ਅਤੇ ਟਿੱਕੇ ਦੇ ਜਨਮ 'ਤੇ ਮਹਾਤਮਾ ਹੁਕਮੀ ਦੇ ਵਰਤੇ ਮੇਮਾਂ ਦੇ ਲੜਕੀ ਕਹਿਣ ਦੀ ਸਭ ਵਾਰਤਾ ਸਾਧ ਸੰਗਤ ਵਿੱਚ ਸੁਣਾਈ ਗਈ ਅਤੇ ਕਿਹਾ ਕਿ ਹੁਣ ਅੱਗੋਂ ਉਸ ਬੀੜ ਵਿੱਚ ਨੇਮ ਚਾਲੀਆ ਅਤੇ ਪਾਠ ਵੀ ਹੋਣਗੇ ਅਤੇ ਹਰ ਅੰਮ੍ਰਿਤ ਛਕਣ ਅਤੇ ਭਜਨ ਪੁੱਛਣ ਵਾਲੇ ਨੂੰ ਮਰਜ਼ਾਦਾ ਦੱਸ ਦਿੱਤੀ ਗਈ। ਮਾਂ ਸ਼ਰਾਬ ਨਹੀਂ ਪੀਣਾ ਖਾਣਾ, ਹੁੱਕਾ ਅਤੇ ਮੁੰਡਨ ਨਹੀਂ ਕਰਨਾ, ਨਾਮ ਦਾਨ ਇਸ਼ਨਾਨ ਦੇ ਧਾਰ ਨਹੀਂ ਰਹਿਣਾ ਅਤੇ ਅੰਗਰੇਜ਼ ਦੇ ਸਕੂਲਾਂ ਕਚਹਿਰੀਆਂ ਵਸਤਾਂ ਆਦਿ ਦਾ ਨਾਂ ਮਿਲਵਰਤਨ ਰੱਖਣਾ, ਪਰਾਇਆ ਹੱਕ ਨਹੀਂ ਵਰਤਣਾ ਲੈਣਾ। ਸਤਿਗੁਰੂ ਦੀ ਬੀੜ ਵਿੱਚ ਇਹ ਪਾਠ ਪਹਿਲੀ ਜੇਠ ਦੀ ਜਿਨ੍ਹਾਂ ਦੇ ਭੋਗ ਪਾਏ ਸੀ ਕੱਖਾਂ ਦੀਆਂ ਕੁੱਲੀਆਂ ਪਾ ਆਰੰਭੇ ਸੀ। ਸੰਤ ਆਲਾ ਸਿੰਘ ਜੀ ਅਜੇ ਨਾਂ ਅਪੜੇ ਸੀ। ਸੰਤ ਮੋਹਨ ਸਿੰਘ ਜੀ ਸਤਿਗੁਰੂ ਜੀ ਇੱਕ ਪਾਠੀ ਆਪ ਅਤੇ ਦੂਜੇ ਅਨੋਖ ਸਿੰਘ ਜੀ ਰਿਖੀ ਵਰਨ, ਤੀਜੇ ਰਣਧੀਰ ਸਿੰਘ ਜੀ ਕਿਆਮਪੁਰ, ਜੱਸਾ ਸਿੰਘ ਸ਼੍ਰੋਮਣੀ ਲੇਈਆਂ ਜ਼ਿਲ੍ਹਾ ਅੰਮ੍ਰਿਤਸਰ ਹੀ ਅਤੇ ਕੋਈ ਸੇਵਕ ਘੋੜਿਆਂ ਵਾਲਿਆਂ 'ਚੋਂ ਲੈ ਪੋਥੀ ਪੜ੍ਹਨ ਅਤੇ ਲੰਗਰ ਪਹਿਰੇ ਲਈ। ਫੇਰ ਸੰਤਾਂ ਦੇ ਜਥੇ ਪੁੱਜੇ ਅਤੇ ਹੋਰ ਗ੍ਰੰਥ ਸਾਹਿਬ 2-3 ਖੋਲ੍ਹੇ। ਕੁੱਲ ਕੀਤੇ ਆਪ ਅਤੇ ਨਾਮਧਾਰੀ ਸੰਗਤ ਪੰਥ ਦੀ ਗਿਣਤੀ ਦੇ ਮੇਲੇ 'ਤੇ ਅਰਦਾਸਾ ਕੀਤਾ। ਅੱਗੋਂ ਸੌਣ ਅਤੇ ਪਾਧਰੋਂ ਆਪਣਾ 40 ਨਿਤਨੇਮ ਸਤਿਗੁਰੂ ਜੀ ਬੀੜ ਵਿੱਚ ਹੀ ਕੱਖਾਂ ਦੀਆਂ ਛੰਨਾਂ ਛੱਪਰਾਂ ਵਿੱਚ ਆਰੰਭਿਆ। ਸੰਤ ਆਲਾ ਸਿੰਘ ਜੀ ਅਤੇ ਸੰਤ ਮੋਹਨ ਸਿੰਘ ਜੀ ਦੇ ਜਥੇ ਸਮੇਤ ਮਾਤਾ ਭੁਪਿੰਦਰ ਕੌਰ ਜੀ ਵੱਖ ਛੱਪਰੀ ਵਿੱਚ ਨੇਮ ਕਰਦੇ ਅਤੇ ਸਾਧ ਸੰਗਤ ਦੇ ਭਾਂਡੇ ਮਾਂਜਦੇ। ਕਥਾ ਸਤਿਗੁਰੂ ਜੀ ਸੰਤੋਖ ਸਿੰਘ ਜੀ ਦੇ ਲਿਖੇ ਪੁਸਤਕ ਦੀ ਕਰਦੇ ਜਾਂ ਰਮਾਇਣ ਦੀ ਕਰਦੇ। ਸਭ 8 ਪੈਰੀਂ ਪ੍ਰਸ਼ਾਦ ਛਕਦੇ, ਪਿਛਲੀ ਰਾਤ ਇਸ਼ਨਾਨ ਕਰ ਤਪ ਕਰਦੇ, ਸਵਾਏ ਜਲ ਪ੍ਰਸ਼ਾਦ ਅਤੇ ਭਜਨ ਬਾਣੀ ਕਰਨ ਦੇ ਜਾਂ ਹੁਕਮਨਾਮਿਆਂ ਦੇ ਪਾਠ ਅਤੇ ਸ਼ਬਦ ਵਿਚਾਰ ਹੋਰ ਆਰ ਨਾ ਰੱਖਦੇ। ਸਾਹਿਬਜ਼ਾਦੇ ਜਗਜੀਤ ਸਿੰਘ ਜੀ ਇਸ ਸਮੇਂ ਮਾਤਾ ਜੀ ਦੀ ਗੋਦ 'ਚ ਸੀ ਅਤੇ ਸਾਧ ਸੰਗਤ ਦੀ ਧੂੜ 'ਚ ਲੇਟਦੇ ਸੀ। ਉਚੇਚਾ ਸੱਦਾ ਦੇ ਇਸ 40 ਨੇਮ ਵਿੱਚ ਸੰਤ ਕਿਲੇ ਵਾਲਿਆਂ ਹਰਨਾਮ ਸਿੰਘ ਜੀ ਨੂੰ ਵੀ ਸਤਿਗੁਰੂ ਜੀ ਸੱਦਿਆ ਸੀ, ਕਿਉਂਕਿ ਇਹ ਸੰਤ ਜੀ ਬੜੇ ਤਪ ਅਤੇ ਸਾਧਨਾ ਵਾਲੇ ਸੀ। ਇਹ ਆਪਣੇ ਨਗਰ ਦੇ ਸੰਤ ਝੰਡਾ ਸਿੰਘ ਤੋਂ ਭਜਨ ਪੁੱਛ ਅਤੇ ਮੱਲਾ ਸਿੰਘ ਜੀ ਦੀ ਸੰਗਤ ਕਰ, ਫਿਰ ਸੰਤ ਕੇਸਰ ਸਿੰਘ ਜੀ ਚੁੱਪ ਦੀ ਸੰਗਤ ਗਿੱਲੀ ਕਰ ਐਸੇ ਅਡੋਲ ਅਤੇ ਮਗਨ ਬਿਰਤੀ ਵਾਲੇ ਹੋਏ ਰਹੇ ਸੀ ਕਿ ਭੈਣੀ ਸਾਹਿਬ ਵੀ ਕੁਝ ਰਿਹਾ ਲੰਗਰ ਦੀ ਸੇਵਾ ਕੀਤੀ ਅਤੇ ਫਿਰ ਕਿਲੇ ਅਤੇ ਗੁਰੂ ਚੱਕ ਅਤੇ ਮਾਂਗੇ ਸਿਖਾਣੀ ਆਦਿ ਅੰਦਰੀ ਵੜ ਇੱਕ ਰਸ ਬੰਦਗੀ ਕਰ ਮਸਤ ਹੋਏ ਰਹੇ ਸੀ। ਘਰ ਬਾਰ ਦੀ ਸੁੱਧ ਭੁੱਲ ਦੇਹ ਦੀ ਸੋਝੀ ਤੋਂ ਵੀ ਪਰੇ ਹੋਏ ਰਹੇ ਸੀ। ਗਰਮੀਆਂ ਦੀ ਬਹਾਰੇ ਨੰਗੇ ਪੈਰੀਂ ਅਤੇ ਪਿੰਡੇ ਪਪੋਲੀਆਂ 'ਚ ਦੌੜਦੇ, ਕੜਕਦੀ ਦੁਪਹਿਰੇ ਪੇੜ ਬੰਨ ਚੱਕਰ ਲਾਉਂਦੇ, ਮਸਤ ਹੋ ਡਿੱਗਦੇ ਅਤੇ ਫਿਰ ਉੱਠ ਦੌੜ ਜਾਂਦੇ। ਕਈ ਦਿਨ ਨਾ ਕੁਝ ਪੀਂਦੇ ਨਾ ਖਾਂਦੇ, ਸਮਸੇ ਮਦਾਰ ਵਰਨੀ ਵੀ ਕਈ ਵਾਰ ਕਈ ਕਈ ਦਿਨ ਆਏ ਰਹਿੰਦੇ। ਸੰਤ ਆਲਾ ਸਿੰਘ ਜੀ ਇਹਨਾਂ ਦੇ ਵੱਡੇ ਸ਼ਰਧਾਲੂ ਰਹਿ ਕੇ ਵਰਨਾ ਤੋਂ ਹੱਥੀਂ ਚੱਕੀ ਨਾਲ ਆਟਾ ਪੀ ਕਿਲੇ ਊਠ ਅਤੇ ਲੱਦ 45 ਕੋਹਾਂ ਜਾ ਸੰਤਾਂ ਦੇ ਚੱਲਦੇ ਲੰਗਰ ਵਿੱਚ ਜਾ ਪਾਉਂਦੇ। ਸੰਤ ਜੀ ਮਸਤੀ ਆਈ ਸਭ ਵਹੀਆਂ ਪਾੜ ਕੋਠੇ ਵੇਚ ਗਹਿਣੇ ਪਾ ਸਾਧ ਸੰਗਤ ਨੂੰ ਛਕਾ ਦਿੱਤੇ ਸੀ ਅਤੇ ਹੋਸ਼ ਆਈ ਸਮੇਂ ਪਰਮੇਸ਼ਰ ਨੇ ਉਹਨਾਂ ਸ਼ਾਹੂਕਾਰਾਂ ਨੂੰ ਪ੍ਰੇਰ ਕੋਠੇ ਮੁਫਤ ਵਾਪਸ ਕਰਾਏ ਸੀ। ਇਹ ਹੁਣ ਆਪਣੀ ਉਹਨੀ ਘਰੀਂ ਵੱਸਦੇ ਸੀ ਅਤੇ ਉੱਥੋਂ ਹੀ ਆਏ ਸੀ ਸਮੇਤ ਆਪਣੇ ਸਾਥੀ ਕੋਈ ਸਾਧਾਂ ਦੇ। ਸਤਿਗੁਰੂ ਜੀ ਆਪਣੀ ਕਾਰ ਭੇਜ ਗੋਬਿੰਦਗੜੋਂ ਸੰਤ ਜੀ ਨੂੰ ਸਾਧਾਂ ਸਮੇਤ ਬੀੜ ਵਿੱਚ ਲਿਆਂਦਾ ਸੀ ਅਤੇ ਬੜੇ ਆਦਰ ਨਾਲ ਅੱਡਰਾ ਛੱਪਰ ਅਤੇ ਸੁੱਖ ਸਥਾਨ ਦਿੱਤਾ ਸੀ ਜੋ ਸਾਧਾਂ ਤੋਂ ਸੰਤਾਂ ਯੋਗ ਰੀਝ ਨਾਲ ਬਣਵਾਇਆ ਸੀ। ਸੰਤ ਮੋਹਨ ਸਿੰਘ ਦੀ ਮੌਜ ਨਾਲ ਕਈ ਵਾਰ ਇਕੱਲੇ ਨ੍ਰਿਤ ਕਰਦੇ, ਸੰਤ ਆਲਾ ਸਿੰਘ ਜੀ ਇਕੱਲੇ ਕਈ ਵਾਰ ਸ਼ਬਦ ਅਤੇ ਸੁਰ ਦੇ ਸਵਾਦ 'ਚ ਪੈ ਰਹਿੰਦੇ। ਧੁਨ ਮੈਂ ਧਿਆਨ ਧਿਆਨ ਮਹਿ ਜਾਣਿਆ, ਗੁਰਮੁਖ ਅਕਥ ਕਹਾਣੀ ਦੀ ਮੌਜ ਮਾਣੀ ਦੀ, ਕਦੀ ਰਲ ਸਾਧ ਕੀਰਤਨ ਕਰਦੇ, ਕਦੇ ਅੱਡ ਅੱਡ ਬੈਠ ਚੌਕੜੇ ਲਾ, ਚੋਖਾ ਚੋਖਾ ਚਿਰ ਬੈਠਣ ਦਾ ਸ਼ਬਦ ਗੁਰਮੰਤਰ ਦਾ ਅਭਿਆਸ, ਸਵਾਸ ਸਵਾਸ ਦਾ ਸਵਾਦ ਲੈਂਦੇ। ਜਿਸ ਨੂੰ ਬਹੁਤ ਰਸ ਬਣਦਾ ਉਹ ਕਈ ਵਾਰੀ ਕਈ ਕਈ ਦਿਨ ਚੁੱਪ ਗੜੁੱਪ ਵੀ ਰਹਿੰਦਾ, ਕਈਆਂ ਦਾ ਅਜਪਾ ਜਾਪ ਹੀ ਹੁੰਦਾ, ਅਰਥਾਤ ਬਿਨਾਂ ਯਤਨ ਕੀਤੇ ਆਪੇ ਭਜਨ ਹੁੰਦਾ ਅਤੇ ਸਵਾਦ ਮੁਗਧ ਹੋ ਰਹਿੰਦੀ ਬਿਰਤੀ। ਸਤਿਗੁਰੂ ਜੀ ਦਾ ਅਤੇ ਸੰਤ ਹਰਨਾਮ ਸਿੰਘ ਜੀ ਕਿਲ੍ਹੇ ਵਾਲਿਆਂ ਦਾ ਇੱਕ ਦਿਨ ਇੱਕ ਤੁਕ ਦੇ ਅਰਥ 'ਤੇ ਮਤਭੇਦ ਹੋਇਆ, ਪਰ ਦੋ ਤਰਫੀ ਸਮਾਈ ਕਰ ਵਿੱਚੇ ਵਿਚਾਰ ਛੱਡ ਅੱਡ ਅੱਡ ਸਥਾਨਾਂ 'ਤੇ ਚਲੇ ਗਏ। ਕਿਉਂਕਿ ਭਜਨ ਰਸ ਅਤੇ ਵਿਚਾਰ ਲਈ ਹੀ ਚਰਚਾ ਹੁੰਦੀ ਸੀ, ਜਦ ਹੋਰ ਸੁਰਤ ਹੋਵੇ ਤਾਂ ਤੁਰਤ ਤਿਆਗ ਦਿੰਦੇ ਸੀ। ਇੱਕ ਦਿਨ ਸਤਸੰਗ ਦੇ ਬਚਨ ਹੁੰਦਿਆਂ ਸਤਿਗੁਰੂ ਜੀ ਬੜੇ ਮਿੱਠੇ ਸੁਭਾਅ ਬੋਲ ਸੰਤ ਹਰਨਾਮ ਸਿੰਘ ਜੀ ਨੂੰ ਕਿਹਾ, ਮੈਂ ਸੁਣਿਆ ਹੈ ਤੁਸੀਂ ਗੁਰੂ ਹਰੀ ਸਿੰਘ ਜੀ ਦਾ ਅਰਦਾਸ ਵਿੱਚ ਨਾਮ ਨਹੀਂ ਲੈਂਦੇ। ਸੰਤ ਜੀ ਉੱਤਰ ਦਿੱਤਾ, ਜਦ ਸਤਿਗੁਰੂ ਰਾਮ ਸਿੰਘ ਜੀ ਅਜੇ ਦੇਹ ਕਰਕੇ ਹਨ ਅਤੇ ਆਉਣਾ ਹੈ ਤਾਂ ਉਹਨਾਂ ਦੇ ਹੁੰਦਿਆਂ ਹੋਰ ਨਾਮ ਲੈਣ ਦਾ ਕੀ ਅਰਥ। ਸਤਿਗੁਰੂ ਜੀ ਕਿਹਾ, ਜਦ ਸਤਿਗੁਰੂ ਰਾਮ ਸਿੰਘ ਜੀ ਹੀ ਉਹਨਾਂ ਨੂੰ ਸਿਰ ਕਰਤਾ ਕਰ ਜਾਣਨਾ ਲਿਖਿਆ ਹੈ ਤਾਂ ਸਾਨੂੰ ਗੁਰੂ ਹਰੀ ਸਿੰਘ ਜੀ ਦਾ ਨਾਮ ਅਰਦਾਸ ਵਿੱਚ ਲੈਣਾ ਚਾਹੀਦਾ। ਤਾਂ ਸੰਤ ਜੀ ਕਿਹਾ, ਗੁਰੂ ਰਾਮ ਸਿੰਘ ਜੀ ਦੇ ਹੁੰਦਿਆਂ ਹੋਰ ਦਾ ਨਾਮ ਲੈਣ ਨੂੰ ਮਨ ਨਹੀਂ ਮੰਨਦਾ। ਸਤਿਗੁਰੂ ਪ੍ਰਤਾਪ ਸਿੰਘ ਜੀ ਫਿਰ ਬੜੇ ਸਹਿਜ ਦੇ ਸੁਭਾਅ ਨਾਲ ਕਿਹਾ, ਸਤਿਗੁਰੂ ਰਾਮ ਸਿੰਘ ਜੀ ਦਾ ਉਸੇ ਹੁਕਮਨਾਮੇ ਵਿੱਚ ਇਹ ਵੀ ਹੁਕਮ ਆਇਆ ਸੀ ਕਿ ਮੇਰੇ ਧੱਕੇ ਨੂੰ ਇਹ ਬਖਸ਼ ਦੇਵੇਗਾ ਅਤੇ ਇਹਦੇ ਧੱਕੇ ਨੂੰ ਮੈਂ ਨਹੀਂ ਬਖਸ਼ਾਂਗਾ। ਅਤੇ ਗੁਰੂ ਹਰੀ ਸਿੰਘ ਜੀ ਬੜੀ ਕਠਿਨ ਘਾਲ ਕਰ ਸਿੱਖੀ ਦੀ ਸੰਭਾਲ ਕੀਤੀ ਰੱਖੀ ਹੈ। ਕਈ ਹੋਰ ਕਮਾਈ ਵਾਲੇ ਜਿਵੇਂ ਕਿ ਪੰਜਾਂ ਪਿਆਰਿਆਂ ਜਾਂ ਚੌਹਾਂ ਸਾਹਿਬਜ਼ਾਦਿਆਂ ਦੇ ਨਾਮ ਆਮ ਸੰਗਤ ਲੈਂਦੀ ਹੈ, ਤਿਵੇਂ ਹੀ ਜੇ ਗੁਰੂ ਹਰੀ ਸਿੰਘ ਜੀ ਦਾ ਨਾਮ ਤੁਸੀਂ ਅਰਦਾਸ ਵਿੱਚ ਲੈ ਲਿਆ ਕਰੋ ਤਾਂ ਆਪ ਦੇ ਸਾਥ ਰਹਿੰਦੇ ਵੀ ਸਭ ਸਾਧ ਉਹਨਾਂ ਦਾ ਅਰਦਾਸ ਵਿੱਚ ਨਾਮ ਲਿਆ ਕਰਨਗੇ, ਅਤੇ ਜੇ ਨਾ ਹੀ ਲਵੋ ਤਾਂ ਉੱਕਾ ਮਤੇ ਮੈਂ ਨਹੀਂ ਬਖਸ਼ਾਂਗਾ ਵਾਕ ਆਪ 'ਤੇ ਹੀ ਨਾ ਕਿਤੇ ਆਉਂਦਾ ਹੋਵੇ। ਇਹ ਸੁਣ ਸੰਤ ਜੀ ਉੱਤਰ ਦਿੱਤਾ, ਭਾਵੇਂ ਕੁਝ ਹੋਵੇ ਮੇਰਾ ਮਨ ਨਹੀਂ ਮੰਨਦਾ। ਤਾਂ ਸਤਿਗੁਰੂ ਜੀ ਕਿਹਾ, ਜੇ ਤੁਹਾਡਾ ਮਨ ਮਰਜ਼ੀ 'ਤੇ ਅੜ ਉਹਨਾਂ ਦਾ ਨਾਮ ਨਹੀਂ ਲੈਣਾ ਮੰਨਦਾ ਤਾਂ ਮੇਰਾ ਮਨ ਸਤਿਗੁਰੂ ਰਾਮ ਸਿੰਘ ਦੇ ਬਚਨ ਨੂੰ ਨਾ ਮੰਨਣ ਵਾਲੇ ਨੂੰ ਕੁਝ ਨਹੀਂ ਮੰਨਦਾ। ਕਹਿ ਚੁੱਪ ਕਰ ਮੁੱਖ ਮੋੜ ਲਿਆ। ਸਤਿਗੁਰੂ ਜੀ ਦਾ ਚੁੱਪ ਕਰ ਮੁੱਖ ਮੋੜਨ ਦੀ ਢੇਰ ਹੋਈ ਅਤੇ ਸੰਤ ਜੀ ਪਊਏ ਫੜ ਕਿਸੇ ਦੇ ਦੱਸੇ ਪੁੱਛੇ ਬਿਨਾਂ ਬੀੜ ਵਿੱਚੋਂ ਨਿਕਲ ਟੁਰੇ ਅਤੇ ਨਾਲ ਦੇ ਸਿੱਖ ਸਾਧੀ ਵੀ ਬਿਸਤਰੇ ਬਲੇਟ ਪਿੱਛੋਂ ਭੱਜ ਪਤਾ ਨਹੀਂ ਕਿੱਥੇ ਕਿੱਥੇ ਜਾ ਰਲੇ। ਜੋ ਆਦਰ ਆਇਆਂ ਦਾ ਹੋਇਆ ਸੀ ਬਚਨ ਨਾ ਮੰਨਣ ਕਰ ਉੱਥੇ ਹੀ ਰਹਿ ਗਿਆ। ਜੋ ਸਾਧ ਉਸ ਸਮੇਂ ਵਿੱਚ ਸੀ ਉਹ ਦੱਸਦੇ ਹਨ, ਸੰਤ ਜੀ ਨੂੰ ਆਉਣ ਸਮੇਂ ਮਾਤਾ ਭੁਪਿੰਦਰ ਕੌਰ ਜੀ ਨੇ ਉਚੇਚਾ ਮੱਥਾ ਨਾ ਟੇਕਿਆ ਸੀ ਅਤੇ ਸਤਿਗੁਰੂ ਜੀ ਨਾਰਾਜ਼ ਹੋਏ ਸੀ ਅਤੇ ਮਾਤਾ ਜੀ ਰੋਏ ਸੀ। ਪਰ ਸੰਤ ਮੋਹਨ ਸਿੰਘ ਜੀ ਸੁਣ ਸਤਿਗੁਰੂ ਜੀ ਨੂੰ ਕਿਹਾ ਸੀ, ਸਗੋਂ ਸੰਤਾਂ ਨੂੰ ਚਾਹੀਦਾ ਸੀ ਮਾਤਾ ਜੀ ਨੂੰ ਮੱਥਾ ਟੇਕ ਦੇ ਗੁਰੂ ਮਹਿਲ ਜਾਣ, ਮੈਨੂੰ ਤਾਂ ਜਾਪਦਾ ਸੰਤ ਜੀ ਦੇ ਅੰਦਰ ਆਪ 'ਤੇ ਕੋਈ ਸ਼ਰਧਾ ਨਹੀਂ। ਅਤੇ ਕਹਿੰਦੇ ਹਨ, ਦਾਤਾ ਕਹਾਂ ਸੂਰ ਕਹਾਂ ਸੁੰਦਰ ਸੁਜਾਨ ਕਹਾਂ, ਆਪ ਕੋ ਨਾ ਚਾਹੇ ਤਾਂ ਕਿ ਬਾਪ ਕੋ ਨਾ ਚਾਹੀਏ। ਇਤਿਆਦ ਬਚਨ ਕਰ ਸਤਿਗੁਰੂ ਜੀ ਨੂੰ ਰਾਜ਼ੀ ਕੀਤਾ। ਜਦ ਸੰਤ ਜੀ ਚਲੇ ਗਏ ਤਾਂ ਸਭ ਸਾਧਾਂ ਜਾਣਿਆ ਕਿ ਸੰਤ ਜੀ ਦੇ ਅੰਦਰ ਜੜ ਚੇਤਨ ਮਾਇਆ ਤੋਂ ਵੱਡੀ ਹੁਣ ਮਾਨ ਮਾਇਆ ਆਣ ਵਸੀ ਹੋਈ ਏ, ਜਿਸ ਨੇ ਇਹ ਗੁਰਮਤ ਨਹੀਂ ਮੰਨਣ ਦਿੱਤੀ। ਇਸੇ ਮਾਨ ਮਾਇਆ 'ਤੇ ਹੀ ਗੁਰੂ ਜੀ ਨੇ ਕਿਹਾ ਹੈ, ਰਾਖ ਲਿਓ ਭਗਵਾਨ ਯਤਨ ਬਹੁਤ ਮੈਂ ਕਰ ਰਿਹਾ, ਮਿਟਿਓ ਨਾ ਮਨ ਕੋ ਮਾਨ, ਦੁਰਮਤ ਸਿਓ ਨਾਨਕ ਫਦਿਓ, ਰਾਖ ਲਿਓ ਭਗਵਾਨ। ਇਹੋ ਮਾਨ ਹੀ ਕਬੀਰ ਜੀ ਨੇ ਕਿਹਾ ਹੈ, ਜੇ ਨਾ ਤਜਿਆ ਗਿਆ ਤਾਂ ਹੋਰ ਜੜ ਚੇ ਤਨ ਮਾਇਆ ਨੂੰ ਤਜਿਆ ਤਾਂ ਕੀ ਹੋਇਆ। ਸੰਤ ਜੀ ਨੇ ਸਾਧ ਸਮਾਗਮ ਦਾ ਸੁੱਖ ਇਸ ਮਾਨ ਮਾਇਆ ਦੇ ਉੜਿੱਕੇ ਚੜ੍ਹ ਛੱਡ ਦਿੱਤਾ ਹੈ। ਸੰਤ ਜੀ ਦੇ ਅਨਪੜ੍ਹ ਅਤੇ ਮਾਨ ਮਾਇਆ ਦੇ ਭੁੱਖੇ ਸਾਥੀਆਂ ਸੰਤ ਜੀ ਨੂੰ ਇਸ ਮਾਨ ਮਾਇਆ ਵੱਲ ਲਾ ਦਿੱਤਾ ਅਤੇ ਸੰਤ ਜੀ ਹੋਰ ਕਿਸੇ ਨੂੰ ਆਪਣੇ ਜਾਂ ਨਾ ਜਾਣ ਇਸ ਜਾਲ ਵਿੱਚ ਫਸ ਗਏ। ਜੋ ਵਾਕ ਹੈ ਜਿੱਦਬ ਸੀਲ ਆਚਾਰ ਮੈਂ ਧਰ ਧੀਰਜ ਕਰ ਜਾਪ ਤਦਬ ਸੰਗ ਕੁਸੰਗ ਕੇ ਹੋਏ ਪਾਪੀ ਨਿਹ ਪਾਪ। ਜਿਵੇਂ ਗੁਰੂ ਜੀ ਰਾਮ ਰਾਏ ਬਾਬਤ ਕਿਹਾ ਸੀ ਆਪ ਤੇ ਚੰਗਾ ਹੈ ਪਰ ਉਸਨੂੰ ਸੰਗਤ ਭੂਤਨਿਆਂ ਦੀ ਹੈ। ਸਾਰੀ ਗਰਮੀ ਅਤੇ ਵੱਟ ਬਰਸਾਤ ਦੀ ਰੁੱਤ ਸਮੇਤ ਸਾਧਾਂ ਸਤਿਗੁਰੂ ਜੀ ਬੀੜ ਵਿੱਚ ਕੱਟੀ ਅਤੇ ਮਹਾਰਾਜ ਨਿਹਾਲ ਸਿੰਘ ਜੀ ਦੇ ਸੱਦੇ 'ਤੇ ਲਾਹੌਰ ਅਸੂ ਦੀ ਪੁੰਨਿਆ ਨੂੰ ਮਹਾਰਾਜ ਗੁਰਦਿਆਲ ਸਿੰਘ ਜੀ ਦੇ ਆਨੰਦ ਘਰ ਦਰਸ਼ਨ ਦਿੱਤੇ। ਮਹਾਰਾਜ ਗੁਰਦਿਆਲ ਸਿੰਘ ਜੀ ਦਾ ਆਨੰਦ 1978 ਅਸੂ ਦੀ ਪੂਰਨਮਾਸ਼ੀ ਵਾਲੇ ਦਿਨ ਲਾਹੌਰ ਬਾਬੇ ਧਿਆਨ ਸਿੰਘ ਜੀ ਦੀ ਸਪੁੱਤਰੀ ਬੀਬੀ ਕਰਤਾਰ ਕੌਰ ਨਾਲ ਸਤਿਗੁਰੂ ਜੀ ਦੇ ਰੂਬਰੂ ਹੋਇਆ। ਅੰਮ੍ਰਿਤ ਤਿਆਰ ਕਰ ਛਕਾ ਸਾਦੇ ਸਫੈਦ ਬਸਤਰਾਂ ਨਾਲ ਬੇਦੀ ਵਿੱਚ ਹੋਇਆ। ਨੰਗੇ ਮੂੰਹ ਹੀ ਕਰਤਾਰ ਕੌਰ ਜੀ ਲਾਵਾਂ 'ਤੇ ਬੈਠਿਆਂ ਅੰਮ੍ਰਿਤ ਛਕਿਆ। ਸਤਿਗੁਰੂ ਜੀ ਸੰਤ ਆਲਾ ਸਿੰਘ ਜੀ ਅਤੇ ਸੰਤ ਮੋਹਨ ਸਿੰਘ ਜੀ ਦਾ ਜਥਾ ਨਾਲ ਹੀ ਲਾਹੌਰ ਲੈ ਗਏ ਸੀ। ਕਰਤਾਰ ਕੌਰ ਜੀ ਸਤਿਗੁਰੂ ਜੀ ਅਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਤੇ ਗੁਰੂ ਗ੍ਰੰਥ ਸਾਹਿਬ ਨੂੰ ਨਮਸਕਾਰ ਕਰ ਮਹਾਰਾਜ ਜੀ ਨੂੰ ਨਮਸਕਾਰ ਕਰ ਮਹਾਰਾਜ ਜੀ ਨੂੰ ਫੂਲ ਮਾਲ ਅਤੇ ਅਠੋਤਰੀ ਦੁੱਧ ਵਰਗੀ ਉੱਨ ਦੀ ਮਾਲਾ ਗਲੇ ਪਹਿਰਾ ਖੱਬੇ ਹੋ ਬੈਠੇ ਸੀ। ਮਹਾਰਾਜ ਨਿਹਾਲ ਸਿੰਘ ਜੀ ਇਸ ਸਮੇਂ ਲਾਹੌਰ ਹੀ ਰਹਿੰਦੇ ਸੀ ਅਤੇ ਘੋੜਿਆਂ ਦਾ ਵਪਾਰ ਹੀ ਕਰਦੇ ਸੀ। ਮਹਾਰਾਜ ਗੁਰਦਿਆਲ ਸਿੰਘ ਜੀ ਵੀ ਉਹਨਾਂ ਪਾਸ ਹੀ ਬਹੁਤਾ ਰਹਿੰਦੇ ਸੀ ਜਾਂ ਕਾਂਗਰਸ ਦੇ ਸਾਥ। ਮਹਾਰਾਜ ਗੁਰਦਿਆਲ ਸਿੰਘ ਜੀ ਅਪਨੱਤ ਏਡੀ ਕੋਈ ਨਾ ਬਣਾਈ ਸੀ ਅਤੇ ਕਰਤਾਰ ਕੌਰ ਜੀ ਵੀ ਸਗੋਂ ਨਾਲ ਹੋ ਵੱਡੀ ਈਸ਼ਰ ਕੌਰ ਭੈਣ ਸਮੇਤ ਕਾਂਗਰਸ ਦੇ ਜਲਸੇ ਵਿੱਚ ਜਾਂਦੇ ਹੁੰਦੇ ਸੀ ਅਤੇ ਖੱਦਰ ਹੀ ਪਹਿਨਦੇ ਸੀ ਅਤੇ ਹੋਰ ਬੀਬੀਆਂ ਨੂੰ ਇਸ ਦੇਸ਼ ਭਗਤੀ ਦੀ ਪ੍ਰੇਰਨਾ ਵੀ ਦਿੰਦੇ ਸੀ, ਲਿਖ ਵੀ ਅਤੇ ਬੋਲ ਵੀ। ਮਹਾਰਾਜ ਗੁਰਦਿਆਲ ਸਿੰਘ ਜੀ ਅਤੇ ਕਰਤਾਰ ਕੌਰ ਜੀ ਕਦੇ ਭੈਣੀ ਸਾਹਿਬ ਆਉਂਦੇ ਅਤੇ ਮਾਤਾ ਜਿਉਣ ਕੌਰ ਜੀ ਦਾ ਹੱਥ ਵਟਾਉਂਦੇ। ਆਨੰਦ ਹੋਏ ਬਾਅਦ ਆਏ ਹੀ ਸੇਵਾ 'ਤੇ ਲੱਗ ਗਿਆ ਸੀ। ਲਾਹੌਰ ਬਾਬਾ ਜੀ ਦੇ ਘਰ ਜਾਂ ਮਹਾਰਾਜ ਨਿਹਾਲ ਸਿੰਘ ਜੀ ਦੇ ਘਰ ਹੀ ਰਹਿੰਦੇ। ਮਹਾਰਾਜ ਗੁਰਦਿਆਲ ਸਿੰਘ ਜੀ ਅਤੇ ਕਰਤਾਰ ਕੌਰ ਦੀ ਜੋੜੀ ਐਸੀ ਹੋਈ ਹੈ, ਅਲਪ ਸੁਖ ਛਾੜ ਪਰਮ ਸੁਖ ਪਾਵਾ ਤਬ ਇਹ ਤ੍ਰੀ ਉਹ ਕੰਤ ਕਹਾਵਾ ਵਾਗ ਦੇ ਧਾਰਨੀ ਸੀ। ਮਹਾਰਾਜ ਜੀ ਸਤਿਗੁਰੂ ਰਾਮ ਸਿੰਘ ਜੀ ਦਾ ਇਤਿਹਾਸ ਅਤੇ ਨਾਮਧਾਰੀ ਸ਼ਹੀਦਾਂ ਦੀ ਕਾਲ ਲਈ ਦਿਨ ਰਾਤ ਖੋਜਦੇ ਅਤੇ ਲਿਖਦੇ ਸੀ ਅਤੇ ਕਰਤਾਰ ਕੌਰ ਜੀ ਸੇਵਾ ਉਹਨਾਂ ਦੀ 'ਚ ਮਗਨ ਰਹਿੰਦੇ ਸੀ। ਸੰਤ ਇੰਦਰ ਸਿੰਘ ਜੀ ਲਿਖਦੇ ਹਨ ਕਿ ਅਸੀਂ ਲਿਖਣ ਹੀ ਉਹਨਾਂ ਤੋਂ ਸਿੱਖੇ ਹਾਂ ਅਤੇ ਕਰਤਾਰ ਕੌਰ ਜੀ ਰਾਤ ਮਹਾਰਾਜ ਜੀ ਲਈ ਦੁੱਧ ਦਾ ਕਟੋਰਾ ਲੈ ਕੋਲ ਆ ਖੜੋਂਦੇ ਸੀ ਪਰ ਲਓ ਤੱਕ ਨਾ ਕਹਿੰਦੇ ਸੀ ਅਤੇ ਮਹਾਰਾਜ ਜੀ ਕਈ ਘੰਟੇ ਉਤਾਂ ਧਿਆਨ ਨਾ ਕਰਦੇ ਸੀ ਅਤੇ ਜਦ ਦੇਖਦੇ ਤਾਂ ਕਹਿੰਦੇ ਉਹ ਮਾਫ਼ ਕਰ ਦੇਣਾ ਮੈਂ ਦੇਖ ਦੁੱਧ ਛਕਣਾ ਭੁੱਲ ਗਿਆ ਹਾਂ। ਲਿਖਣ 'ਤੇ ਰੁੱਝਾ ਕਿਤਨੇ ਚਿਰ ਦੇ ਖੜ੍ਹੇ ਹੋ ਅਤੇ ਕਰਤਾਰ ਕੌਰ ਜੀ ਕਹਿੰਦੇ ਮੈਨੂੰ ਤਾਂ ਦੇਰ ਨਹੀਂ ਤੁਸਾਂ ਵੱਲੋਂ ਕੀਤੀ ਜਾਪੀ। ਕੱਤਕ ਪੂਰਨਮਾਸ਼ੀ ਅਤੇ ਸਤਿਗੁਰੂ ਪ੍ਰਤਾਪ ਸਿੰਘ ਜੀ ਨਨਕਾਣੇ ਸਾਹਿਬ ਦਰਸ਼ਨ ਦਿੱਤੇ। ਸ਼ਬਦੀ ਅਤੇ ਰਾਗੀ ਜਥੇ ਆਏ, ਦੀਵਾਨ ਲੱਗੇ। ਸੰਤ ਮੰਗਲ ਸਿੰਘ ਜੀ ਅਤੇ ਸੰਤ ਭਗਤ ਸਿੰਘ ਜੀ ਦਾ ਮਹੰਤ ਨਾਲ ਕੋਈ ਪ੍ਰੇਮ ਸੀ ਕਿਉਂਕਿ ਮਹੰਤ ਇਹਨਾਂ ਦੀ ਮਿਲਤ ਕਰ ਹੀ ਨਾਮਧਾਰੀ ਗੁਰਦੁਆਰੇ ਲਈ ਜਗ੍ਹਾ ਦਿੱਤੀ ਸੀ। ਪਰ ਇਹ ਦੀਵਾਨ ਵਿੱਚ ਮਹੰਤ ਨਾਰਾਇਣ ਦਾਸ ਅਤੇ ਲਾਲ ਸਿੰਘ ਵੈਦ ਮੁਸਤਰਾਪੁਰ ਦਾ ਅਤੇ ਮਹੰਤ ਕਿਰਪਾ ਸਿੰਘ ਗੁਰੂਸਰ ਸਤਲਾਣੀ ਵਾਲਾ ਆਏ ਅਤੇ ਸੰਤ ਮੰਗਲ ਸਿੰਘ ਜੀ ਸਾਥ ਹੋ ਸਤਿਗੁਰੂ ਜੀ ਨੂੰ ਜਨਾਇਆ ਕਿ ਇਹ ਖਾਸ ਗੱਲ ਅਤੇ ਖਿਆਲ ਨਾਲ ਆਏ ਹਨ। ਸਤਿਗੁਰੂ ਜੀ ਆਦਰ ਦੇ ਸਾਧਾਂ ਵਾਲੀ ਸਾਫ 'ਤੇ ਬਿਠਾਇਆ। ਦੀਵਾਨ ਦੇ ਭੋਗ ਪੈਣ ਬਾਅਦ ਸੰਤ ਮੰਗਲ ਸਿੰਘ ਜੀ ਸਤਿਗੁਰੂ ਜੀ ਨੂੰ ਦੱਸਿਆ ਕਿ ਅਖੌਤੀ ਅਕਾਲੀ ਬਣਿਆ ਸਰਕਾਰੀ ਲੋਕਾਂ ਸਿੰਘ ਸਭੀਆਂ ਜਿਵੇਂ ਅੱਗੇ ਨਿਹੰਗਾਂ ਤੋਂ ਅਕਾਲ ਤਖ਼ਤ ਖੁੱਥਾ ਹੈ। ਮਹੰਤ ਜੀ ਦੱਸਦੇ ਹਨ ਇਹ ਗੁਰੂ ਨਾਨਕ ਅਸਥਾਨ ਸਾਰੇ ਉਹ ਇਹਨਾਂ ਤੋਂ ਖੋਹਣੇ ਚਾਹੁੰਦੇ ਹਨ। ਮਹੰਤ ਨਾਰਾਇਣ ਦਾਸ ਅਤੇ ਵੈਦ ਕਿਰਪਾ ਸਿੰਘ ਮਹੰਤ ਵੀ ਸਤਿਗੁਰੂ ਜੀ ਦੇ ਹਜ਼ੂਰ ਆਏ ਅਤੇ ਮਹੰਤ ਨੇ ਗੁਰਦੁਆਰੇ ਦੀਆਂ ਕੁੰਜੀਆਂ ਦਾ ਗੁੱਛਾ ਗੁਰੂ ਜੀ ਦੇ ਅੱਗੇ ਰੱਖ ਮੱਥਾ ਟੇਕ ਕਿਹਾ ਮੈਂ ਉਹਨਾਂ ਨੂੰ ਦੇ ਕੇ ਰਾਜ਼ੀ ਨਹੀਂ, ਆਪ ਗੁਰੂ ਹੋ ਅਤੇ ਲੰਗਰ ਚਲਾਉਂਦੇ ਹੋ, ਮੈਥੋਂ ਲੈ ਲਵੋ। ਸਤਿਗੁਰੂ ਜੀ ਉੱਤਰ ਦਿੱਤਾ ਤੁਸਾਂ ਕਦੇ ਕਸ਼ਟ ਸਹਿ ਇਹਨਾਂ ਗੁਰਸਥਾਨਾਂ ਦੀ ਸੇਵਾ ਕੀਤੀ ਹੈ, ਉਸ ਦਾ ਫਲ ਭਾਗ ਲੱਗਾ ਹੈ ਅਤੇ ਤੁਸੀਂ ਹੁਣ ਉਪਾਧਾਂ ਵਿਕਾਰਾਂ ਵਿੱਚ ਪੈ ਗਏ ਹੋ। ਸਾਨੂੰ ਭਜਨ ਬਾਣੀ ਕਰਨ ਅਤੇ ਕਰਾਉਣ ਦਾ ਕਰਤੇ ਵੱਲੋਂ ਹੁਕਮ ਹੈ। ਕਹਿ ਉਹ ਕੁੰਜੀਆਂ ਦਾ ਗੁੱਛਾ ਪਰੇ ਕਰ ਦਿੱਤਾ। ਸੰਤ ਮੰਗਲ ਸਿੰਘ ਜੀ ਕੁਛ ਕਰਾ ਸਕੇ ਭਾਵੇਂ ਕੁਝ ਕਹਿਣਾ ਚਾਹੁੰਦੇ ਸੀ। ਮਹੰਤ ਕੁੰਜੀਆਂ ਲੈ ਜਦ ਨਿਰਾਸ਼ ਸਣੇ ਸਾਥੀਆਂ ਦੇ ਮੁੜ ਪਿਆ ਤਾਂ ਸੰਤ ਜੀ ਹੱਸ ਕੇ ਕਿਹਾ ਇਹੋ ਜਿਹਾ ਮੁਰਗੇ ਕਦੇ ਹੱਥ ਆਉਂਦੇ ਹਨ? ਤਾਂ ਸਤਿਗੁਰੂ ਜੀ ਕਿਹਾ, ਜੋ ਐਸੇ ਮੁਰਗਿਆਂ ਦੇ ਧਾਨ ਨੂੰ ਹੱਥ ਪਾਉਂਦੇ ਹਨ ਉਹ ਦੁੱਖ ਉਠਾਉਂਦੇ ਹਨ। ਇਹ ਇੱਲ ਦੀ ਬੋਟੀ ਹੈ, ਜੋ ਸੁੱਟ ਪਾਉਂਦੇ ਹਨ ਉਹ ਸੁਖੀ ਰਹਿੰਦੇ ਹਨ। ਅਤੇ ਸਤਿਗੁਰੂ ਜੀ ਕਿਹਾ, ਸੰਤ ਜੀ ਤੁਹਾਨੂੰ ਕੀ ਪਤਾ ਇਸ ਗੁੱਛੇ ਫੜੇ ਦਾ ਨਤੀਜਾ ਕੀ ਨਿਕਲੇਗਾ? ਸਤਿਗੁਰੂ ਜੀ ਲਾਇਲਪੁਰ ਸ਼ੇਖੂਪੁਰੇ ਦੀਆਂ ਸੰਗਤਾਂ ਨੂੰ ਇਸ ਸਾਲ ਕਿਹਾ, ਅਸਾਂ ਬੀੜ ਆਬਾਦ ਕਰਨੀ ਹੈ, ਇਸ ਲਈ ਦੌਰਾ ਇਸ ਸਾਲ ਨਹੀਂ ਕਰਨਾ। ਸਤਿਗੁਰੂ ਜੀ ਬੀੜ ਦੇ ਆਬਾਦ ਕਰਨ ਵੱਲ ਆ ਲੱਗੇ। ਅੱਗੇ ਲੱਗ ਕਈ ਕੁਹਾੜਾ ਫੜ ਝਾੜਾਂ ਪੁੱਟਦੇ ਅਤੇ ਇੱਟ ਜੋ ਵਿੱਚੇ ਪੱਠਾ ਪੱਕਿਆ ਪਿਆ ਮਿਲੀ ਸੀ ਉਸ ਨਾਲ ਖੂਹ ਖਟਵਾਉਣੇ ਅਤੇ ਲੰਗਰ ਅਤੇ ਗਊਆਂ ਲਈ ਕੋਠੇ ਛੱਤਣੇ ਆਰੰਭੇ ਅਤੇ ਮਾਘੀ ਦੇ ਮੇਲੇ 'ਤੇ ਮੁਕਤਸਰ ਦਰਸ਼ਨ ਦਿੱਤੇ। ਨਾਮਧਾਰੀ ਦਰਬਾਰ ਨੇ ਸਾਜਗ 'ਤੇ ਵੀ ਅਤੇ ਹੋਰ ਕਾਂਗਰਸੀ ਅਖਬਾਰਾਂ ਅਤੇ ਸਿੱਖ ਅਖਬਾਰਾਂ 'ਤੇ ਸੱਦਾ ਦੇ ਹੁਸ਼ਿਆਰਪੁਰ ਮੇਲਾ ਕੀਤਾ। ਮਹਾਰਾਜ ਗੁਰਦਿਆਲ ਸਿੰਘ ਜੀ, ਪੰਡਿਤ ਬਸੰਤ ਸਿੰਘ ਜੀ, ਸੰਤ ਮੰਗਲ ਸਿੰਘ ਜੀ ਅਤੇ ਸੰਤ ਨਿਧਾਨ ਸਿੰਘ ਜੀ ਆਲਮ, ਮੁਨਸ਼ਾ ਸਿੰਘ ਜੀ ਕੌਮੀ ਆਦਿ ਕਾਂਗਰਸ ਦੇ ਹਰ ਇਜਲਾਸ 'ਤੇ ਜਾਂਦੇ। ਜਿਵੇਂ ਕਿ ਪਿਛਲੇ ਸਾਲ ਅੰਮ੍ਰਿਤਸਰ ਜਲ੍ਹਿਆਂਵਾਲੇ ਬਾਗ ਦੇ ਹੱਤਿਆਕਾਂਡ ਬਾਅਦ ਹੋਏ ਅਤੇ ਗਏ ਸੀ, ਤਿਵੇਂ ਇਸ ਸਾਲ ਕਲਕੱਤੇ ਕਾਂਗਰਸ ਦੇ ਸਾਲਾਨਾ ਵੱਡੇ ਇਕੱਠ 'ਤੇ ਜਾ ਬੋਲੇ ਸੀ ਅਤੇ ਅੰਗਰੇਜ਼ ਦੇ ਜ਼ੁਲਮੀ ਕਾਰੇ ਖੋਲ੍ਹੇ ਸੀ। ਤਿਵੇਂ ਹੀ ਹੁਸ਼ਿਆਰਪੁਰ ਸਭ ਦਰਬਾਰ ਦੇ ਮੈਂਬਰ ਪੁੱਜੇ ਅਤੇ ਕਾਂਗਰਸੀ ਦੇਸ਼ ਭਗਤ ਅਤੇ ਖਿਲਾਫਤ ਮੁਸਲਮਾਨ ਅਤੇ ਸਿੱਖ ਜੋ ਕਾਂਗਰਸ ਨਾਲ ਰਲ ਕੰਮ ਕਰਦੇ ਸੀ ਉਹ ਹੁਸ਼ਿਆਰਪੁਰ ਪੁੱਜੇ ਅਤੇ ਬਹੁਤ ਤੇਜ਼ ਅਸਰਦਾਰ ਤਕਰੀਰਾਂ ਕੀਤੀਆਂ। ਮਲੇਰਕੋਟਲੇ ਵਾਲੇ ਸ਼ਹੀਦਾਂ ਦੇ ਨਿਮਿਤ ਮੇਲਾ ਅਤੇ ਕਾਨਫਰੰਸ 4-5-6 ਸਿਆੜ ਰੱਖ ਸਭ ਨੂੰ ਅਖਬਾਰਾਂ 'ਤੇ ਸੱਦੇ ਦਿੱਤੇ। ਮਹਾਰਾਜ ਗੁਰਦਿਆਲ ਸਿੰਘ ਜੀ, ਸੰਤ ਮੰਗਲ ਸਿੰਘ ਜੀ, ਪੰਡਿਤ ਬਸੰਤ ਸਿੰਘ ਜੀ, ਆਲਮ ਜੀ, ਅਣਖਾ ਸਿੰਘ ਜੀ ਅਤੇ ਨੰਦ ਸਿੰਘ ਨੰਬਰਦਾਰ ਸਿਆੜ ਦੇ ਇਹ ਸ਼ਹੀਦੀ ਮੇਲੇ ਅਤੇ ਕਾਨਫਰੰਸ ਦੇ ਆਗੂ ਸੀ। ਬਹੁਤ ਕਾਂਗਰਸੀ ਦੇਸ਼ ਭਗਤ ਅਤੇ ਸਿੱਖ ਦੇਸ਼ ਭਗਤ ਵੀ ਆਏ, ਜੋ ਸਿੰਘ ਸਭੀਆਂ ਤੋਂ ਵੱਧ ਦੇਸ਼ ਸੇਵਾ ਦੇ ਮਤੇ ਚੱਲਦੇ ਸੀ। ਬਹੁਤ ਸ਼ਹੀਦਾਂ ਦੇ ਕਾਰਨਾਮਿਆਂ ਅਤੇ ਅੰਗਰੇਜ਼ਾਂ ਦੇ ਅੱਤਿਆਚਾਰਾਂ ਦੇ ਬਾਰੇ ਤਕਰੀਰਾਂ ਹੋਈਆਂ। ਉਜਾਗਰ ਸਿੰਘ ਨੰਬਰਦਾਰ ਸੰਧਵਾਂ ਜ਼ਿਲ੍ਹਾ ਜਲੰਧਰ ਅਤੇ ਮੇਹਰ ਸਿੰਘ ਸਿਆੜ ਜ਼ਿਲ੍ਹਾ ਲੁਧਿਆਣਾ, ਮੁਨਸ਼ਾ ਸਿੰਘ ਜੀ ਕੌਮੀ, ਪੰਡਿਤ ਅਮਰ ਸਿੰਘ ਸੂਬਾ, ਸਈਆ ਸਿੰਘ ਜੀ ਮੁਠੱਡੇ, ਮੁਨਸ਼ਾ ਸਿੰਘ ਜੀ ਠੱਟਾ ਜ਼ਿਲ੍ਹਾ ਸਿਆਲਕੋਟ, ਬਿਸ਼ਨ ਸਿੰਘ ਸਿਆੜ ਨੇ ਮੇਲੇ ਵਿੱਚ ਬਹੁਤ ਭੱਜ ਦੌੜ ਅਤੇ ਸੇਵਾ ਕੀਤੀ। ਸਭ ਆਏ ਨੇ ਮਹਾਰਾਜ ਜੀ ਤੋਂ ਲੈ ਦੱਸਿਆ ਕਿ ਇਤਨਾ ਚਿਰ ਹੋਇਆ ਹੈ ਭੈਣੀ ਸਾਹਿਬ ਦੇ ਬੂਹੇ ਅੱਗੇ ਚੌਂਕੀ ਪੁਲਿਸ ਦੀ ਬੈਠਿਆਂ। ਅਸੀਂ ਕਈ ਦਰਖਾਸਤਾਂ ਜ਼ਿਲ੍ਹੇ ਲੁਧਿਆਣੇ 'ਚ, ਲਾਹੌਰ ਅਤੇ ਸ਼ਿਮਲੇ ਦਿੱਤੀਆਂ ਹਨ। ਜਦੋਂ ਤੋਂ ਸਤਿਗੁਰੂ ਰਾਮ ਸਿੰਘ ਜੀ ਵਿਦੇਸ਼ ਗਏ ਹਨ ਅਤੇ ਪੁਲਿਸ ਭੈਣੀ ਸਾਹਿਬ ਦੇ ਬੂਹੇ ਅੱਗੇ ਬਿਠਾਈ ਹੈ, ਜੇ ਸਰਕਾਰ ਹੁਣ ਵੀ ਚੌਂਕੀ ਨਾ ਉਠਾਈ ਤਾਂ ਕੁਝ ਚਿਰ ਉਡੀਕ ਅਸੀਂ ਹੱਥੀਂ ਜਾ ਪੁਲਿਸ ਦਾ ਬਿਸਤਰਾ ਬੋਰੀਆ ਚੁੱਕਾਂਗੇ। ਇਹ ਮਤਾ ਪਾਸ ਕਰ ਵੱਡੇ ਇਜਲਾਸ ਵਿੱਚ ਸੁਣਾਇਆ ਗਿਆ ਅਤੇ ਬਾਅਦ ਅਖਬਾਰਾਂ ਵਿੱਚ ਵੀ ਛਪਿਆ। ਅੰਗਰੇਜ਼ ਸਰਕਾਰ ਮੁਠੱਡਿਆਂ ਤੋਂ ਅਤੇ ਹੁਸ਼ਿਆਰਪੁਰ ਤੋਂ ਵੇਖ ਰਹੀ ਸੀ ਕਿ ਕੂਕੇ ਕਾਂਗਰਸ ਨਾਲ ਬਹੁਤ ਇੱਕਮਿਕ ਹੋ ਦੇਸ਼ ਆਜ਼ਾਦ ਕਰਾਉਣ ਅਰਥ ਕੰਮ ਕਰ ਰਹੇ ਹਨ। ਇਹ ਸਿਆੜ ਦੇ ਮੇਲੇ ਤੋਂ ਨਾਮਧਾਰੀਆਂ ਨੂੰ ਆਪਣੀਆਂ ਖੁਫੀਆ ਰਿਪੋਰਟਾਂ ਵਿੱਚ ਭਾਵੇਂ ਕੋਈ ਲਿਖਿਆ ਜਾਣਿਆ ਹੋਵੇ ਪਰ ਉੱਪਰੋਂ ਕੁਝ ਨਾ ਕਿਹਾ, ਕਿਉਂਕਿ ਉਹ ਜਾਣਦੇ ਸੀ ਕੂਕਾ ਅਤੇ ਕਦੇ ਸਰਕਾਰ ਅੰਗਰੇਜ਼ੀ ਦਾ ਖੈਰ ਖਾ ਹੋ ਹੀ ਨਹੀਂ ਸਕਦਾ। ਪਰ ਸਿਆੜ ਸਾਰੇ ਅਤੇ 7500 ਰੁਪਏ ਜੁਰਮਾਨਾ ਪਾਇਆ ਜੋ ਦਰਜੇਵਾਰ ਸਭ ਨੇ ਭਰਿਆ, ਸੋ ਹੁਣ ਭਾਰਤ ਆਜ਼ਾਦ ਹੋਣ ਬਾਅਦ ਪਰਤਿਆ ਹੈ। ਸਤਿਗੁਰੂ ਜੀ ਸ਼ਾਂਤੀ ਵਿੱਚ ਰਹਿ ਆਪਣਾ ਨੇਮ ਨਿਭਾਉਂਦੇ ਅਤੇ ਜੋ ਪੁੱਛਦਾ ਕਹਿੰਦੇ ਵੀ ਹੁਣ ਸਾਡੇ ਥਾਂ ਸਭ ਭਾਰਤੀ ਅੱਗੇ ਹੋ ਅੰਗਰੇਜ਼ ਨਾਲ ਆਜ਼ਾਦ ਹੋਣ ਲਈ ਲੜਨ ਪੈਣਗੇ ਜਿਵੇਂ ਦਾ ਰੁੱਖ ਬਣੇ, ਕਿਉਂਕਿ ਸਤਿਗੁਰੂ ਰਾਮ ਸਿੰਘ ਜੀ ਦਾ ਬਚਨ ਹੈ, ਜੋ ਸਾਡੇ ਉਲਟ ਹੋਏ ਹਨ ਸਭ ਤੇਰੇ ਉਲਟ ਹੋਣਗੇ। ਇਸ ਭੈਣੀ ਸਾਹਿਬ ਬੈਠੀ ਪੁਲਿਸ ਦਾ ਖਰਚਾ ਰਿਆਸਤਾਂ ਕਰਦੀਆਂ ਸੀ, ਮਲੌਦ, ਰਾਮਗੜ੍ਹ, ਬੇਰ, ਸਰਦਾਰਾਂ, ਸੋਈਆਂ ਆਦਿ ਜੋ ਛੋਟੇ ਸਰਦਾਰ ਸੀ, ਕਿਉਂਕਿ ਵੱਡੇ ਤਾਂ ਅੰਗਰੇਜ਼ ਦੇ ਪੂਰੇ ਸਾਥੀ ਸੀ ਅਤੇ ਨਿੱਕਿਆਂ 'ਤੇ ਪੁਲਿਸ ਦਾ ਖਰਚਾ ਪਾ ਅੰਗਰੇਜ਼ ਨਾਮਧਾਰੀਆਂ ਯੋਗ ਇਹਨਾਂ ਸਰਦਾਰਾਂ ਦੇ ਦਿਲਾਂ ਵਿੱਚ ਤਰਕ ਭਰੀ ਸੀ। ਦਲ ਸਿੰਘ ਮਲੌਦ ਵਾਲੇ ਬਦਨ ਸਿੰਘ ਦੇ ਪੁੱਤਰ ਹੁਣ ਉੱਕਾ ਜਵਾਬ ਦਿੱਤਾ ਕਿ ਹੁਣ ਇਹ ਖਰਚ ਕੂਕੇ ਆਪ ਭਰਨ। ਉਸ ਕੀਤੀ 'ਤੇ ਵਿਰੋਧਤਾ ਸੀ ਪਰ ਹੋ ਇਹ ਵੀ ਠੀਕ ਵੇਲੇ ਸਿਰ ਮਦਦ ਗਈ ਸੀ। ਸਰਕਾਰ ਜਾਤਾ ਮਤ ਇਹ ਵੀ ਕੂਕਿਆਂ ਨਾਲ ਰਲਦੇ ਹੋਣ। ਕਿਉਂਕਿ ਬਦਨ ਸਿੰਘ 'ਤੇ ਸ਼ੱਕ ਪਿਆ ਸੀ ਕਿ ਇਸ ਕਿਤੇ ਰਹਿ ਕੀਤੀ ਸੀ, ਤਾਂ ਹੀ ਕੂਕੇ ਆਏ ਸਨ ਹਥਿਆਰ ਮੰਗਣ ਤਦੋਂ। ਅਤੇ ਸਭ ਹਿਸਾਬ ਲਾ ਉੱਪਰੋਂ ਹੁਕਮ ਭੇਜ, ਵਿਸਾਖੀ ਵਾਲੇ ਦਿਨ ਆਪੇ ਭੈਣੀ ਸਾਹਿਬੋਂ ਪੁਲਿਸ ਉਠਾ ਲਈ ਰਾਤੋ ਰਾਤ, ਨਹੀਂ ਤਾਂ 50 ਵਰਸ ਮੁਸਲਮਾਨ ਹਵਾਲਦਾਰੀ ਅਤੇ ਕਰੜੇ ਸੁਭਾਅ ਵਾਲੇ ਸਿਪਾਹੀ ਤੁਰਕੀ ਲਾਉਂਦੇ ਸੀ, ਕਦੇ ਕੋਈ ਹਿੰਦੂ ਸਿਪਾਹੀ, ਪਰ ਸਿੱਖ ਹੁੱਕਾ ਨਾ ਲਾਉਂਦੇ ਭੈਣੀ ਸਾਹਿਬ ਦੀ ਚੌਂਕੀ 'ਚ ਮਤ ਰਲੇ ਨਾਮਧਾਰੀਆਂ ਨਾਲ। ਮੈਂ ਇਹ ਪੁਲਿਸ ਦੇ ਉੱਠਣ ਦਾ ਹਾਲ ਕੁਝ ਚਿਰ ਪਹਿਲਾਂ ਇਸ ਲਈ ਲਿਖ ਦਿੱਤਾ ਹੈ ਕਿ ਜੇ ਮੈਂ ਚੜ੍ਹ ਹੀ ਜਾਵਾਂ ਤਾਂ ਇਹ ਸਿਆੜ ਦੇ ਮੇਲੇ ਦੀ ਕੁਰਬਾਨੀ ਸਦਕਾ ਅਤੇ ਮਹਾਰਾਜ ਗੁਰਦਿਆਲ ਸਿੰਘ ਜੀ ਦੀ ਮਿਹਨਤ ਦਾ ਕੀਤਾ ਕੰਮ ਬਿਨਾਂ ਲਿਖਿਆ ਹੀ ਨਾ ਰਹਿ ਜਾਵੇ। ਸਰਦਾਰ ਆਤਮਾ ਸਿੰਘ ਰਾਵਲਪਿੰਡੀ ਵਾਲਾ ਨਾਮਧਾਰੀ ਸਿੱਖ ਸੱਜ ਬੜਾ ਉਦਾਰਚਿਤ ਵਰਤਦਾ, ਭਾਵੇਂ ਸਰਦਾਰ ਬਹਾਦਰ ਰਾਏ ਸਾਹਿਬ ਬੂਟਾ ਸਿੰਘ ਜੀ ਇਸ ਦੇ ਪਿਤਾ ਤੋਂ ਲੈ ਹੀ ਗਰੀਬਾਂ ਦੀ ਵਿਧਵਾ ਦੀ ਮਦਦ ਦਾ ਸੁਭਾਅ ਸੀ, ਪਰ ਇਹ ਸਰਦਾਰ ਆਪਣੇ ਪਿਤਾ ਜੀ ਤੋਂ ਵੀ ਸਭ ਨਾਲ ਉਦਾਰਤਾ ਵੱਧ ਵਰਤੀ, ਜੋ ਸਮੇਂ ਸਿਰ ਲਿਖਾਂਗਾ। ਬੂਟਾ ਸਿੰਘ ਜੀ 1914 ਦੀ ਜਰਮਨ ਜੰਗ ਸਮੇਂ ਅੰਗਰੇਜ਼ਾਂ ਨੂੰ ਆਪ ਪਲਟਣ ਰੱਖ ਮਦਦ ਦੇਣੀ ਕਹੀ ਸੀ, ਪਰ ਹਥਿਆਰ ਨਾ ਸੀ ਪਾਸ। ਸਰਕਾਰ ਨੇ ਹਰ ਹਥਿਆਰ ਬਣਾਉਣ ਦੀ ਇਜਾਜ਼ਤ ਦਿੱਤੀ। ਜਿੱਤ ਹੋਈ ਬਾਅਦ ਜਾਰਜ ਪੰਚਮ ਰਾਏ ਬਹਾਦਰੀ ਦਾ ਖਿਤਾਬ ਦਿੱਤਾ ਅਤੇ ਲਿਖ ਦਿੱਤਾ, ਤੇਰੇ ਇਸ ਸਨੇਹ ਦਾ ਸਦਕਾ ਤੇਰੀ ਉਮਰ ਭਰ ਅਤੇ ਤੇਰੀ ਅੰਸ ਨੂੰ ਜੋ ਕਾਰ ਵਿਹਾਰ ਵਿੱਚ ਲੋੜ ਹੋਵੇ ਮਦਦ ਵੀ ਮਾਇਆ ਦੀ ਮਿਲੇਗੀ ਅਤੇ ਉਹ ਠੇਕਾ ਮਿਲ ਜਾਏਗਾ ਜਿਹੜਾ ਲੈਣਾ ਚਾਹੋ। ਸਰਦਾਰ ਆਤਮਾ ਸਿੰਘ ਨਾਮਧਾਰੀ ਸਿੱਖ ਸਦਾ ਬਹੁਤ ਕੋਲ ਰੱਖਦਾ ਸੀ ਅਤੇ ਮੇਲੇ ਵੀ ਛੋਟੇ ਵੱਡੇ ਕਰਦਾ ਸੀ। ਕਈ ਜਹੇਦਾਰ ਕਈ ਕਈ ਦਿਨ ਰਾਵਲ ਪਿੰਡੀ ਵਿੱਚ ਦੀਵਾਨ ਲਾਉਂਦੇ ਸੀ। ਸਰਦਾਰ ਦੀ ਭਰਜਾਈ ਸਿੰਘ ਸਭਾ ਦੇ ਖਿਆਲ ਰੱਖਦੀ ਅਤੇ ਕਿਹਾ ਕਰਦੀ ਸੀ, ਤੂੰ ਐਵੇਂ ਇਹਨਾਂ ਕੂਕਿਆਂ ਦੇ ਗੁਰੂ ਨੂੰ ਮੰਨਦਾ ਹੈ, ਦਸਮ ਜੀ ਬਾਅਦ ਗੁਰੂ ਅਤੇ ਗ੍ਰੰਥ ਹੀ ਹੈ। ਸਰਦਾਰ ਕਹਿੰਦਾ, ਨਹੀਂ, 11ਵੇਂ ਗੁਰੂ ਬਾਲਕ ਸਿੰਘ ਜੀ ਅਤੇ 12ਵੇਂ ਸਤਿਗੁਰੂ ਰਾਮ ਸਿੰਘ ਜੀ ਹਨ। ਜਿੱਦ ਵਧੀ ਅਤੇ ਸ਼ਰਤ ਲੱਗੀ, ਤਪਦੇ ਤੇਲ ਵਿੱਚ ਦੋਵੇਂ ਹੱਥ ਪਾਈਏ, ਜਿਹਦਾ ਨਾਂ ਸੜੇ ਸੋ ਸੱਚਾ ਅਤੇ ਦੂਜਾ ਉਸਦੇ ਮਤੇ ਨੂੰ ਮੰਨੇਗਾ। ਇੱਕ ਦਿਨ ਸਰਦਾਰ ਮਸਤ ਕਿਹਾ, ਆ ਪਾਪੀ ਅੱਜ ਪਰਖ ਕਰ, ਰੋਜ਼ ਦੀ ਰਿਆੜ ਮੁਕਾਈਏ। ਤੇਲ ਤਪਣੇ ਧਾਰ ਕੋਲ ਬੈਠੇ ਤਾਂ ਪਾਪੀ ਹੱਥ ਪਾਉਣੋਂ ਝਕੀ ਅਤੇ ਸਰਦਾਰ ਹੱਥ ਪਾਇਆ। ਪਾਪੀ ਨੇ ਭੱਜ ਕੇ ਵੀਣੀਓ ਫੜ ਬਾਹਰ ਤੱਤੇ ਤੇਲ 'ਚੋਂ ਹੱਥ ਕੱਢਿਆ। ਸੇਕ ਨਾ ਲੱਗਾ ਦੇਖ ਉਸ ਵੀ ਸ਼ਰਧਾ ਧਾਰੀ ਅਤੇ ਸਤਿਗੁਰੂ ਜੀ ਅਤੇ ਸਾਧ ਸੰਗਤ ਨਾਮਧਾਰੀ ਨੂੰ ਮੰਨਣ ਲੱਗੀ। ਸਰਦਾਰ ਆਤਮਾ ਸਿੰਘ ਬੀੜ ਵਿੱਚ ਆਇਆ ਅਤੇ ਅਰਜ਼ ਕੀਤੀ, ਹੋਲੇ ਯੋਗ ਜਗ੍ਹਾ ਅਤੇ ਲੰਗਰ ਜਲ ਮਕਾਨਾਂ ਤੰਬੂਆਂ ਆਦਿ ਦੀ ਵੰਡ ਜੁਗਤ ਆਪ ਦਰਸ਼ਨ ਦੇ ਦੱਸੋ। ਸਤਿਗੁਰੂ ਜੀ ਸਰਦਾਰ ਨੂੰ ਕਿਹਾ ਕਿ ਇਸ ਤਰ੍ਹਾਂ ਅਣਜਾਣਾਂ ਨਾਲ ਜਿੱਦ ਕੇ ਤੇਲ ਤਪਦੇ ਦੇ ਹੱਥ ਪਾਉਣਾ ਆਪ ਨੂੰ ਨਹੀਂ ਸੀ ਚਾਹੀਦਾ। ਜੇ ਅੰਦਰ ਪੱਕੀ ਪ੍ਰਤੀਤ ਹੋਵੇ ਤਾਂ ਆਪ ਪਤਿਆਰ ਕਿਆ ਕੀਜੇ ਦਾ ਸਾਰ ਸਮਝ ਇਹੀ ਅੰਦਰੋਂ ਅਰਜ਼ ਕਰਨੀ ਚਾਹੀਦੀ ਹੈ, ਬਚਨੀ ਤੋਰ ਮੋਰ ਮਨ ਮਾਨਾ, ਅਰਥਾਤ ਸਤਿਗੁਰੂ ਜੀ ਦੇ ਬਚਨਾਂ 'ਤੇ ਹੀ ਪ੍ਰਤੀਤ ਲੋੜੀਏ। ਤਾਂ ਸਰਦਾਰ ਜੀ ਅੱਗੋਂ ਲਈ ਸੱਤ ਬਚਨ ਕੀਤਾ। ਸਤਿਗੁਰੂ ਜੀ ਆਪਣੀ ਨਾਭੇ ਵੱਲੋਂ ਮਿਲੀ ਕਾਰ 'ਤੇ ਸਰਮੁਖ ਸਿੰਘ ਡਰਾਈਵਰ ਅਤੇ ਭਾਈ ਵਜ਼ੀਰ ਸਿੰਘ ਜੀ, ਸੰਤ ਬਹਾਦਰ ਸਿੰਘ ਜੀ, ਸੰਤ ਮੋਹਕਮ ਸਿੰਘ ਜੀ ਰਾਵਲਪਿੰਡੀ ਦਰਸ਼ਨ ਦਿੱਤੇ ਅਤੇ ਰਾਵਲਪਿੰਡੀਓਂ ਪਹਾੜ ਵੱਲ ਜਗ੍ਹਾ ਦੇਖ ਖੂਹ ਲਾਉਣ ਲੰਗਰ ਦੀ ਜਗ੍ਹਾ ਅਤੇ ਦੀਵਾਨ ਅਤੇ ਤੰਬੂਆਂ ਯੋਗ ਜਗ੍ਹਾ ਦੱਸ ਵਾਪਸ ਮੈਣੀ ਸਾਹਿਬ ਆਏ ਅਤੇ ਦੱਸਿਆ, ਨਨਕਾਣੇ ਸਾਹਿਬ ਮਹੰਤ ਨਰੈਣ ਦਾਸ ਨੇ ਸਿੱਖਾਂ ਨੂੰ ਗੁਰਦੁਆਰੇ ਦਾ ਕਬਜ਼ਾ ਲੈਣ ਗਿਆ ਨੂੰ ਬਹੁਤ ਕਸ਼ਟ ਦੇ ਸਾੜ ਕਾੜ ਕਾੜ ਗੋਲੀਆਂ ਮਾਰ ਬੰਨ ਕਈ 100 ਦੇ ਕਰੀਬ ਨੂੰ ਮਾਰ ਫੂਕ ਦਿੱਤਾ ਹੈ ਅਤੇ ਹੋਰ ਜਥੇ ਹੁਣ ਸਿੱਖਾਂ ਦੇ ਉੱਧਰ ਜਾ ਰਹੇ ਹਨ ਅਤੇ ਦੱਸਦੇ ਹਨ ਅੰਗਰੇਜ਼ ਨੇ ਨਰੈਣ ਦਾਸ ਤੋਂ ਲਈਆਂ ਕੁੰਜੀਆਂ ਸਿੱਖਾਂ ਨੂੰ ਫੜਾ ਦਿੱਤੀਆਂ ਹਨ। ਅਖਬਾਰਾਂ 'ਤੇ ਆਮ ਚਰਚਾ ਹੈ ਕਿ ਹੁਣ ਸਭ ਗੁਰਦੁਆਰੇ ਸਿੱਖ ਮਰ ਲੈਣਗੇ, ਪੁਰਾਣੇ ਪੁਜਾਰੀਆਂ ਤੋਂ ਖੋ ਅਤੇ ਸੰਤ ਮੰਗਲ ਸਿੰਘ ਜੀ ਫਤੂਹੀ ਚੱਕੀਏ ਨੂੰ ਨੇੜੇ ਕਰਕੇ ਆ, ਦੇਖ ਉਸ ਕੁੰਜੀਆਂ ਦੇ ਗੁੱਛੇ ਕੀ ਰੰਗ ਖੋਲਿਆ ਹੈ। ਸਤਿਗੁਰੂ ਜੀ ਸਵਾਰੀ ਯੋਗ ਹੁਣ ਕਾਰ ਤਿਆਰ ਰਹਿੰਦੀ ਅਤੇ ਘੋੜੇ 'ਤੇ ਵੀ ਚੜ੍ਹਦੇ। ਮਾਤਾ ਭੁਪਿੰਦਰ ਕੌਰ ਜੀ ਯੋਗ ਅਸੀਲ ਦੋ ਘੋੜਿਆਂ ਵਾਲੀ ਬੱਗੀ ਤਿਆਰ ਰੱਖਦੇ। ਸਾਹਨੇ ਦੇ ਸਟੇਸ਼ਨ ਤੋਂ ਗੁਰੂ ਸਰ ਜਾਣ ਲਈ ਅਤੇ ਆਉਣ ਸਮੇਂ ਲਈ ਅਤੇ ਨਹਿਰ ਅਤੇ ਬੀੜ ਵਿੱਚ ਵੀ ਮਾਤਾ ਜੀ ਉਸੇ ਬੱਗੀ 'ਤੇ ਬਹੁਤੀ ਵਾਰ ਜਾਂਦੇ ਸੀ। ਸਤਿਗੁਰੂ ਜੀ ਵੀ ਬੱਗੀ 'ਤੇ ਹੀ ਕਦੀ ਕਦੀ ਸੈਰ ਨਹਿਰ ਬੀੜ ਤੱਕ ਕਰਦੇ ਸੀ। ਸੰਤ ਮੋਹਨ ਸਿੰਘ ਜੀ ਦਾ ਜਥਾ ਏਕ ਸਮੇਂ ਸਤਿਗੁਰੂ ਜੀ ਦੀ ਆਗਿਆ ਅਨੁਸਾਰ ਨਹਿਰ 'ਤੇ ਟਿਕਿਆ ਸੀ। ਸਤਿਗੁਰੂ ਜੀ ਕੁਝ ਦਿਨ ਦੌਰੇ 'ਤੇ ਗਏ ਸੀ ਅਤੇ ਭੈਣੀ ਸਾਹਿਬੋਂ ਰਸਤ ਸੰਤ ਜੀ ਨੂੰ ਨਾ ਪਹੁੰਚੀ ਸੀ। ਸੰਤ ਜੀ ਨੇ ਸਵੇਰੇ ਮਾਤਾ ਭੁਪਿੰਦਰ ਕੌਰ ਦੀ ਪਾਸ ਅਰਜ ਕੀਤੀ ਕਿ ਰਾਤ ਦੀ ਹੀ ਸੰਗਤ ਮਸਤ ਦੇਗਾਂ ਕਰ ਬਿਰਵੀ ਹੈ ਅਤੇ ਭੈਣੀ ਸਾਹਿਬ ਜਾ ਕੇ ਰਸਤ ਲਿਆਉਣ ਦੀ ਸਾਨੂੰ ਸਤਿਗੁਰੂ ਜੀ ਵੱਲੋਂ ਆਗਿਆ ਨਹੀਂ। ਤਾਂ ਮਾਤਾ ਜੀ ਕਿਹਾ, ਕੋਲ ਕੁਝ ਜਮ੍ਹਾਂ ਰੱਖਣ ਦਾ ਮੇਰਾ ਸੁਭਾਅ ਵੀ ਨਹੀਂ, ਪਰ ਕਿਤੇ ਫੋਲਾ ਫਾਲੀ ਕਰਦੀ ਹਾਂ। ਮਾਤਾ ਜੀ ਨੇ ਸੰਦੂਕ ਛੋਟਾ ਜਿਹਾ ਜੋ ਆਪ ਦੇ ਬਸਤਰਾਂ ਵਾਲਾ ਸੀ ਫੋਲਿਆ ਤਾਂ ਉਸ ਵਿੱਚ ਇੱਕ ਮੁੰਦਰੀ ਸੋਨੇ ਦੀ ਨਿਕਲੀ। ਮੈਨੂੰ ਪੂਰਾ ਪਤਾ ਨਹੀਂ ਲੱਗਾ ਕਿ ਉਹ ਮੁੰਦਰੀ ਸਤਿਗੁਰੂ ਜੀ ਵੱਲੋਂ ਪ੍ਰੇਮ ਸੁਨੇਹ ਦੀ ਯਾਦ ਵਜੋਂ ਦਿੱਤੀ ਹੋਈ ਸੀ ਜਾਂ ਬੇਬੇ ਜੀ ਦੀ, ਮਾਤਾ ਰਾਮ ਕੌਰ ਜਿਹਨੂੰ ਅੰਬੋ ਜੀ ਹੀ ਗੁਰੂ ਸਰ ਵਾਲੀ ਸਾਹਿਬ ਆਖਦੇ ਸੀ, ਸਿੱਖ ਉਸ ਧੀ ਦੇ ਸੁਨੇਹ ਨੂੰ ਦਿੱਤੀ ਹੋਈ ਸੀ। ਇਸਤਰੀ ਜਾਤੀ ਨੂੰ ਪਤੀ ਪਿਆਰ ਦੀ ਨਿਸ਼ਾਨੀ ਅਤੇ ਪੇਕਿਆਂ ਦੀ ਯਾਦ ਨਾਲ ਬੜਾ ਆਤਮਾ ਦਾ ਸੁਨੇਹ ਹੁੰਦਾ ਹੈ। ਮਾਤਾ ਜੀ ਨੇ ਸੰਤ ਮੋਹਨ ਸਿੰਘ ਨੂੰ ਬੜੇ ਸਰਫੇ ਜਿਹੇ ਦੇ ਖਰਚ ਯੋਗ ਕਹਿ ਦੇ ਦਿੱਤੀ, ਅਰਥਾਤ ਕਿ ਥੋੜ੍ਹੀ ਜਿਹੀ ਹੀ ਚੀਜ਼ ਹੈ। ਮਾਤਾ ਜੀ ਦਾ ਸੰਗਤ ਦੀ ਸੇਵਾ ਦਾ ਸੁਨੇਹ ਵੇਖ ਕੇ ਇਤਨੀ ਪਿਆਰੀ ਚੀਜ਼ ਨੂੰ ਥੋੜ੍ਹੀ ਜਿਹੀ ਕਿਹਾ ਹੈ। ਸੰਤ ਜੀ ਸਾਧ ਭੇਜ ਮਲੋਹ ਤੋਂ ਆਟਾ ਦਾਲਾ ਉਹ ਮੁੰਦਰੀ ਵੇਚ ਮੰਗਾਇਆ ਅਤੇ ਸਾਧਾਂ ਦਾ ਲੰਗਰ ਕੀਤਾ। ਸਾਧਾਂ ਪ੍ਰਸ਼ਾਦ ਛਕ ਲਿਆ ਤਾਂ ਸਤਿਗੁਰੂ ਜੀ ਵੀ ਆਏ ਅਤੇ ਆਉਂਦਿਆਂ ਕਿਹਾ, ਰਸਤਾਂ ਕਿੱਥੋਂ ਲਈਆਂ ਹਨ? ਮੈਨੂੰ ਬੜਾ ਫਿਕਰ ਰਿਹਾ ਹੈ ਕਿ ਭੈਣੀ ਸਾਹਿਬ ਸੰਤ ਛੁੱਟੀ ਦਿੱਤੀ ਬਿਨਾਂ ਸਾਧ ਕਿਸੇ ਨੂੰ ਘੱਲਦੇ ਨਹੀਂ ਅਤੇ ਡੇਰੇ ਰਸਤ ਥੋੜ੍ਹੀ ਹੈ, ਕਿਵੇਂ ਸਾਧਾਂ ਦਿਨ ਕੱਟੇ ਹੋਣਗੇ? ਮੈਨੂੰ ਦੌਰੇ ਦੇ ਦਿਨ ਵੱਧ ਲੱਗ ਗਏ ਹਨ ਜਿੰਨੇ ਮਿੱਥ ਕੇ ਗਿਆ ਸਾਂ। ਸੰਤ ਜੀ ਸਭ ਵਾਰਤਾ ਦੱਸੀ ਕਿ ਇੱਕ ਦੋ ਵੇਲੇ ਵਿਰਵੇ ਰਹਿ ਤਾਂ ਮਾਤਾ ਜੀ ਪਾਸੋਂ ਮੁੰਦਰੀ ਲੈ ਵੇਚ ਅੱਜ ਲੰਗਰ ਕੀਤਾ ਹੈ ਤਾਂ ਸਤਿਗੁਰੂ ਜੀ ਸੰਤ ਜੀ ਨੂੰ ਜੱਫੀ ਵਿੱਚ ਲੈ ਕਿਹਾ, ਮੈਂ ਉਸ ਦੇ ਥਾਂ ਦਾ ਤੇਰੇ ਨਾਲ ਮੈਂ ਪਿਆਰ ਕੀਤਾ ਹੈ ਕਿਉਂਕਿ ਤੂੰ ਉਸ ਤੋਂ ਇਹ ਉਪਕਾਰ ਕਰਾਇਆ ਹੈ। ਮੈਂ ਉਸ 'ਤੇ ਇਤਨਾ ਖੁਸ਼ੀ ਹੋਇਆ ਹਾਂ ਕਿ ਉਸ ਨੇ ਰੂਪੇ ਕਾਮੈ ਦੋਸਤੀ ਤੋਂ ਉੱਪਰ ਲੰਘ ਸਾਧਾਂ ਦੀ ਪ੍ਰੀਤ ਨੂੰ ਪਾਲਿਆ ਹੈ। ਨਹੀਂ ਤਾਂ ਲੋਕ ਆਖਦੇ ਹਨ ਜਨਾਨੀਆਂ ਨੂੰ ਪੁੱਤਰ ਨਾਲੋਂ ਦੁੱਧ ਪਿਆਰਾ ਅਤੇ ਦੁੱਧ ਨਾਲੋਂ ਮਕਾਨ, ਰੁਪਏ ਅਤੇ ਕਾਮਣ ਦੀ ਦੋਸਤੀ ਜਾਣੇ ਕੁੱਲ ਜਹਾਨ। ਮੈਂ ਉਸ ਨੂੰ ਭੁਪਿੰਦਰ ਕੌਰ ਨੂੰ ਮੂੰਹੋਂ ਕੁਝ ਨਹੀਂ ਕਹਿਣਾ, ਮਤ ਕੁਝ ਗੁਮਾਨ ਉਸਦੇ ਮਨ ਵਿੱਚ ਆਵੇ, ਪਰ ਮਨੋ ਅੱਜ ਤੋਂ ਉਸ 'ਤੇ ਪੂਰਾ ਖੁਸ਼ ਹੋ ਗਿਆ ਹਾਂ। ਸੰਤ ਜੀ ਨੇ ਸਤਿਗੁਰੂ ਜੀ ਪਾਸ ਅਰਜ ਕੀਤੀ, ਜੇ ਇਸਤਰੀ 'ਤੇ ਨਾਰਾਜ਼ਗੀ ਆਵੇ ਤਾਂ ਕੀ ਸਜ਼ਾ ਦੇਣੀ ਯੋਗ ਹੈ? ਤਾਂ ਸਤਿਗੁਰੂ ਜੀ ਉੱਤਰ ਦਿੱਤਾ, ਚਾਕਰ ਕੀ ਅਰ ਨਾਰ ਕੀ ਇੱਕ ਹੈ ਬੜੀ ਸਜਾਏ, ਤਨ 'ਤੇ ਕਭੂ ਨਾ ਮਾਰੀਏ ਮਨ 'ਤੇ ਦਿਹੋ ਭੁਲਾਏ। ਦਸਮ ਜੀ ਨੇ ਤ੍ਰਿਆ ਚਰਿੱਤਰਾਂ ਵਿੱਚ ਲਿਖਿਆ ਹੈ। ਮੈਨੂੰ ਸਤਿਗੁਰੂ ਜੀ ਦੇ ਨਿਕਟ ਵਰਤੀਆਂ ਦੱਸਿਆ ਹੈ, ਸਤਿਗੁਰੂ ਜੀ ਉਸ ਦਿਨ ਤੋਂ ਆਪਣੇ ਕੁੜਤੀ ਦੇ ਬੋਝੇ ਵਿੱਚ ਗੁਪਤ 1-2 ਪਾਉਂਡ ਜੋ 15 ਰੁਪਏ ਦੇ ਤਦੋਂ ਹੁੰਦੇ ਸੀ ਸੋਨੇ ਦੇ ਸਿਵਾ ਕੇ ਰੱਖਦੇ ਸੀ ਅਤੇ ਕਿਹਾ ਕਰਦੇ ਸੀ, ਸਤਿਗੁਰੂ ਰਾਮ ਸਿੰਘ ਜੀ ਗੁਪਤ ਮਾਇਆ ਗਾਗਰ ਵਿੱਚ ਪਾ ਰਾਤ ਵੇਲੇ ਵਿੱਚ ਗੁਰੂ ਹਰੀ ਸਿੰਘ ਜੀ ਨੂੰ ਦਿਖਾ ਦਬਾਈ ਸੀ ਅਤੇ ਕਿਹਾ ਸੀ ਤੇਰੇ ਔਖੇ ਵੇਲੇ ਕੰਮ ਆਵੇਗੀ। ਅਤੇ ਆਖਦੇ ਹਨ ਮੁਹੰਮਦ ਸਾਹਿਬ ਵੀ ਇਸੇ ਅਰਥ ਮੁੰਦਰੀ ਹੱਥ ਰੱਖਿਆ ਕਰਦੇ ਸੀ ਅਤੇ ਕਿਹਾ ਕਰਦੇ ਸੀ ਗ੍ਰਿਸਤੀ ਨੂੰ ਕੁਝ ਕੋਲ ਜਮ੍ਹਾਂ ਰੱਖਣਾ ਲੋੜੀਂਦਾ। ਸਤਿਗੁਰੂ ਜੀ ਰਾਵਲਪਿੰਡੀ ਹੋਲੇ 'ਤੇ ਦਰਸ਼ਨ ਸੰਤਾਂ ਜਥੇਦਾਰਾਂ ਮਾਤਾਵਾਂ ਰਾਗੀਆਂ ਪ੍ਰਚਾਰਕਾਂ ਸਮੇਤ ਦਰਸ਼ਨ ਦਿੱਤੇ। ਸਰਦਾਰ ਆਤਮਾ ਸਿੰਘ ਜੀ ਵੱਲੋਂ ਸਤਿਗੁਰੂ ਜੀ ਅਤੇ ਸਾਧ ਸੰਗਤ ਯੋਗ ਰੇਲ ਦਾ ਕਿਰਾਇਆ ਆਪਣੇ ਜੁੰਮੇ ਕੀਤਾ ਹੋਇਆ ਸੀ। ਭਾਵੇਂ ਕਈਆਂ ਨੇ ਸੰਗਤ ਦੇ ਡੱਬਿਆਂ ਤੋਂ ਲਾਂਭੇ ਬੈਠ ਅਤੇ ਮਨ ਮਰਜ਼ੀ ਨਾਲ ਟਿਕਟ ਲੈ ਵੀ ਲਈ ਸੀ, ਪਰ ਕਿਸੇ ਸਟੇਸ਼ਨ ਦੇ ਬਾਬੂ ਕਿਸੇ ਨਾਮਧਾਰੀ ਨੂੰ ਚੜ੍ਹਦਾ ਉੱਤਰਦਾ ਵੇਖ ਇਹਨਾਂ ਹੋਲੇ ਦੇ ਦਿਨਾਂ ਵਿੱਚ ਟਿਕਟ ਵੱਲੋਂ ਪੁੱਛ ਨਾ ਕਰਦੇ ਸੀ। ਸੰਤ ਨਿਧਾਨ ਸਿੰਘ ਜੀ ਆਲਮ ਅਤੇ ਸੰਤ ਮੰਗਲ ਸਿੰਘ ਜੀ ਫਤੂਹੀ ਚੱਕੀਆ ਅਤੇ ਮੁਨਸ਼ਾ ਸਿੰਘ ਜੀ ਕੌਮੀ ਨੇ ਸਰਕਾਰ ਅਤੇ ਅਕਾਲੀਆਂ ਦੇ ਖਿਲਾਫ਼ ਬਹੁਤ ਪ੍ਰਚਾਰ ਕੀਤਾ। ਵਿਦੇਸ਼ੀ ਬਸਤਰ ਅਤੇ ਕਾਲੇ ਦਸਤਾਰੇ ਬਹੁਤ ਕਰਵਾਏ ਸੀ ਕਿਉਂਕਿ ਨਨਕਾਣੇ ਵਾਲੇ ਵਾਕੇ ਤੋਂ ਬਾਅਦ ਇਹਨਾਂ ਸਿੰਘ ਸਭੀਆਂ ਵਿੱਚੋਂ ਹੀ ਕੋਈ ਸਿੰਘਾਂ ਜੋ ਸਰਕਾਰ ਦੇ ਹੀ ਬੰਦੇ ਸੀ ਸੋਗ ਵਜੋਂ ਕਾਲੀਆਂ ਪੱਗਾਂ ਸਿੰਘਾਂ ਨੂੰ ਬਣਵਾਈਆਂ ਸੀ ਅਤੇ ਹੋਰ ਅਨਪੜ੍ਹ ਟੋਲੇ ਨਾਲ ਰਲ ਧਾਵੇ ਬੋਲਦੇ ਸੀ ਅਤੇ ਪੜ੍ਹਦੇ ਸੀ ਆ ਗਈ ਫੌਜ ਅਕਾਲੀ ਹੁਣ ਡੇਰੇ ਕਰ ਦਿਓ ਖਾਲੀ ਭਲਾ ਜੇ ਸਰਕਾਰ ਦੀ ਇੱਧਰ ਲਾਉਣ ਦੀ ਸਿੰਘਾਂ ਨੂੰ ਮਰਜ਼ੀ ਨਾ ਹੁੰਦੀ ਤਾਂ ਇਸ ਇਹ ਸਿੱਧੀ ਲੁੱਟ ਕਿਉਂ ਨਾ ਰੋਕਦੀ ਸਰਕਾਰ ਨੇ ਹਿੰਦੂ ਧਰਮੀ ਸਿੱਖਾਂ ਨਾਮਧਾਰੀਆਂ ਉਦਾਸੀਆਂ ਨਿਰਮਲਿਆਂ ਆਦਿ ਵਿੱਚ ਵਿੱਥ ਵਧਾਉਣ ਦੀ ਹੀ ਵਿੱਧ ਮਨਾ ਸਿੰਘਾਂ ਨੂੰ ਗੁਰਦੁਆਰੇ ਖੋਹਣ ਵੱਲ ਲਾ ਦਿੱਤਾ ਸੀ ਅਤੇ ਇਹ ਸਿੰਘ ਸਭੀਆਂ ਦਾ ਵਿਗੜਿਆ ਰੂਪ ਸੀ ਇਸ ਵਿੱਚ ਸਰਕਾਰ ਦੀ ਮਰਜ਼ੀ ਜੋ ਸੀ ਕਿ ਭਾਰਤ ਦੇ ਸਭ ਮਜ਼ਹਬ ਇੱਕ ਹੋ ਮਤ ਸਾਡੇ ਵੱਲ ਨਾ ਹੁੰਦੇ ਹੋਣ ਉਹ ਪੂਰੀ ਹੁੰਦੀ ਸੀ ਅਤੇ ਖਾਸ ਕਰ ਡਰ ਅੰਗਰੇਜ਼ ਨੂੰ ਸਿੱਖ ਕੌਮ ਤੋਂ ਸੀ ਅੱਗੇ ਗ੍ਰੰਥ ਗੁਰੂ ਵਾਲਾ ਮਤ ਤੋਰ ਸਿੱਖ ਪੰਥ ਵਿੱਚ ਮੰਦਾ ਬੀਜ ਬੀਜਿਆ ਅਤੇ ਹੁਣ ਗੁਰਦੁਆਰੇ ਖੁਆ ਆਪੋ ਚੇ ਮਰਵਾ ਅਤੇ ਹਮ ਹਿੰਦੂ ਨਹੀਂ ਕਹਾ ਵਿੱਥ ਵਧਾਈ ਅਤੇ ਸਿੱਖ ਕੌਮ ਹੋਰ ਰੁਝੇਵੇਂ ਵੱਲ ਆਈ ਚੂੜੀਆਂ ਚਮਾਰੀਆਂ ਮੁਸਲੀਆਂ ਵੀ ਸਿੰਘਾਂ ਘਰੀ ਇਸੇ ਨੀਤੀ 'ਤੇ ਚਲਾ ਪਵਾਈਆਂ ਸੀ ਅਤੇ ਉਚੇਚੇ ਹੁਣ ਹਰ ਥਾਂ ਲੰਗਰਾਂ ਵਿੱਚ ਚੂੜੇ ਚਮਾਰ ਕਾਲੀਆਂ ਪੱਗਾਂ ਵਰਦੀਆਂ ਪਵਾ ਲਿਆਏ ਜਾਂਦੇ ਸੀ ਜਿਸ ਕਰਕੇ ਹਿੰਦੂ ਅਤੇ ਆਮ ਹੋਰ ਗੁਰਸਿੱਖ ਗੁਰਦੁਆਰੀ ਵੜਨੋਂ ਰਹਿ ਗਏ ਸੀ ਅਤੇ ਪ੍ਰਸ਼ਾਦ ਲੈਣ ਅਤੇ ਚਾੜ੍ਹਨੇ ਵੀ ਅੰਮ੍ਰਿਤਸਰ ਦੁਰਗਿਆਣਾ ਭਾਵੇਂ ਅਗਦੀ ਦਾ ਆਰੰਭਿਆ ਸੀ ਪਰ ਹਿੰਦੂ ਧਰਮੀਆਂ ਦਰਬਾਰ ਸਾਹਿਬ ਦੀ ਸ਼ਕਲ ਦਾ ਇਸੇ ਦੁੱਖੋਂ ਉਚੇਚਾ ਇੰਨੀ ਦਿਨੀ ਹੀ ਬਣਾਇਆ ਸੀ ਅਕਾਲੀਆਂ ਪ੍ਰਕਰਮਾਂ ਵਿੱਚ ਅੰਮ੍ਰਿਤਸਰ ਅਤੇ ਨਨਕਾਣੇ ਕਾਲੇ ਰੰਗ ਦਾ ਪਾਣੀ ਪਵਾ ਕੜਾਹਾ ਭਾਰਤ ਧਰ ਰੱਖਿਆ ਸੀ ਜੋ ਕਿਹਾ ਨਾ ਕਾਲੀ ਕਰਦਾ ਸੀ ਉਸ ਦੀ ਪੱਗ ਲਾਹ ਕਾਲੇ ਕੜਾਹੇ ਵਿੱਚ ਸੁੱਟ ਕਰ ਉਸ ਦੇ ਹੱਥ ਫੜਾਉਂਦੇ ਕਈ ਫੇਰ ਨਾ ਲਾਉਂਦੇ ਸੀ ਕਈ ਫੇਰ ਨਾ ਆਉਂਦੇ ਸੀ ਇਸੇ ਦੁੱਖੋਂ ਆਲਮ ਜੀ ਅਤੇ ਸੰਤ ਮੰਗਲ ਸਿੰਘ ਜੀ ਕਾਲੀਆਂ ਪੱਗਾਂ ਵੀ ਕਈ ਰਾਵਲਪਿੰਡੀ ਦੇ ਹੋਲੇ 'ਤੇ ਸੜਵਾਈਆਂ ਸੀ ਅਕਾਲੀ ਇਤਨੇ ਵਧੇ ਸੀ ਕਿ ਕਈ ਪਿੰਡੀ ਕੂਕਿਆਂ ਨੂੰ ਖੂਹਾਂ ਤੋਂ ਪਾਣੀ ਕੱਢਣੋਂ ਵੀ ਰੋਕਦੇ ਸੀ ਅਤੇ ਕਹਿੰਦੇ ਸੀ ਜਾਂ ਸਾਡੇ ਹੱਥੋਂ ਛਕੋ ਸਤਿਗੁਰੂ ਜੀ ਐਸੇ ਪਿੰਡੀ ਉਚੇਚੇ ਜਥੇ ਜਬਰ ਜੰਗ ਭੇਜ ਇਹ ਅੜਾਂ ਲੁਹਾਈਆਂ ਸੀ ਸੰਤ ਪੰਤਾ ਸਿੰਘ ਜੀ ਬੂੜੇ ਡੱਲੀਏ ਅਤੇ ਸੰਤ ਭਗਤ ਸਿੰਘ ਜੀ ਦਾਤੇ ਵਾਲੀਏ ਅਤੇ ਮੇਹਰ ਸਿੰਘ ਸਿਆੜ ਨਾਮਧਾਰੀਆਂ ਦੇ ਇਸ ਪ੍ਰਚਾਰ ਵਿੱਚ ਹਿੱਸਾ ਲਿਆ ਸੀ ਵਿਦੇਸ਼ੀ ਅਤੇ ਕਾਲੇ ਕੱਪੜੇ ਦੇ ਫੂਕਣ ਵਿੱਚ ਤਦੇ ਵਿਰੋਧੀਆਂ ਦੀ ਠੱਪ ਠੱਪੀ ਸੀ ਅਸਲ ਨਿਹੰਗ ਅਤੇ ਅਕਾਲੀ ਫੂਲਾ ਸਿੰਘ ਜੀ ਦੇ ਜਥੇ ਵਾਲੇ ਸੁਰਮਈ ਬਾਣਾ ਰੱਖਣ ਵਾਲੇ ਮੁੱਕ ਚੁੱਕੇ ਸੀ ਤਾਂ ਇਹ ਕਾਲੀ ਪੁਸ਼ਾਕ ਸੋਗ ਵਜੋਂ ਟੰਗੀ ਕਾਲੀ ਵਰਦੀ ਵਾਲੇ ਬਣੇ ਸੀ ਪੰਡਿਤ ਬਸੰਤ ਸਿੰਘ ਜੀ ਵੇਦ ਸ਼ਾਸਤਰਾਂ 'ਚੋਂ ਨੀਲੇ ਕਾਲੇ ਦੀ ਨਿਖੇਧ ਦੇ ਬਾਰੇ ਬਹੁਤ ਪ੍ਰਚਾਰ ਕੀਤਾ ਸੰਤ ਭਗਤ ਸਿੰਘ ਜੀ ਦਾਤੇ ਵਾਲੀਆਂ ਨੇ ਬਹੁਤ ਭਵਿੱਖਤ ਵਾਕ ਸੁਣਾਏ ਅਤੇ ਕਿਹਾ ਸੀ ਦਸਮ ਜੀ ਦਾ ਵਾਕ ਹੈ ਕੋਈ ਦਿਨ ਤੇ ਪੰਥ ਇਕੱਤਰ ਰਹੂ ਫਿਰ ਆਪਸ ਮੈਂ ਫਟ ਜਾਵਾਂਗੇ ਮਾਇਆ ਨਾਗਣੀ ਡੰਗ ਚਲਾਊ ਜਦੋਂ ਦੁੱਖ ਖਾਲਸਾ ਸੀਸ ਉਠਾਵੇਂਗੇ ਅਤੇ ਕਿਹਾ ਤੁਸੀਂ ਵੇਖੋਗੇ ਇਹ ਗੁਰਦੁਆਰਿਆਂ ਦਾ ਧਨ ਇਹਨਾਂ ਦਾ ਮਨ ਕਾਲਾ ਕਰ ਦੇਵੇਗਾ ਅਤੇ ਇਹ ਇਸ ਤੋਂ ਲੜਨਗੇ ਜਿਵੇਂ ਦਸਮ ਜੀ ਨੇ ਕੜਾਹ ਪ੍ਰਸ਼ਾਦ ਕਰਵਾਏ ਉੱਪਰ ਖਾਣ ਲਈ ਕੁੱਤੇ ਛੱਡ ਦਿੱਤੇ ਸੀ ਉਹ ਕੜਾਹ ਰੁਲ ਗਿਆ ਸੀ ਅਤੇ ਕੁੱਤੇ ਆਪੋ 'ਚ ਕੱਟ ਫੱਟੜ ਹੋਏ ਸੀ ਤਿਵੇਂ ਹੁੰਦੀ ਹਾਲਤ ਇਹਨਾਂ ਦੀ ਸਭ ਵੇਖੋਗੇ ਅਤੇ ਇਹ ਪੂਜਾ ਦਾ ਧਾਨ ਉਸ ਕੜਾਹ ਪ੍ਰਸ਼ਾਦ ਵਾਂਗੂ ਵਿਅਰਥ ਰੁਲ ਜਾਵੇਗਾ ਇਹ ਦਸਮ ਜੀ ਦਾ ਵਾਕ ਕਹਿ ਲਓ ਜਾਂ ਸੰਤ ਭਗਤ ਸਿੰਘ ਜੀ ਦਾ ਕਹਿ ਲਓ ਸੰਤ ਹਰਨਾਮ ਸਿੰਘ ਜੀ ਅਤੇ ਸੰਤ ਲਾਲ ਸਿੰਘ ਜੀ ਭੂਰੇ ਗਿੱਲੀਆਂ ਅਤੇ ਜੈ ਸਿੰਘ ਮੌਲੀ ਨੇ ਸ਼ਬਦ ਕੀਰਤਨ ਆਸਾ ਦੀਵਾਰ ਤੋਂ ਪਿਛਲੇ ਪਹਿਰ ਦੇ ਦੀਵਾਨ ਦਾ ਬੜਾ ਰਸ ਬੰਨ੍ਹੀ ਰੱਖਿਆ ਮਸਤਾਨਿਆਂ ਦਾ ਜਥਾ ਸੰਤ ਮਿਲਖਾ ਸਿੰਘ ਜੀ ਟੇ ਦੇ ਕੁੰਦਨ ਸਿੰਘ ਡਸਕੇ ਦਾ ਮਈਆ ਸਿੰਘ ਭਾਂਡੇ ਵਾਲੇ ਦਾ ਪ੍ਰਭਾ ਸਿੰਘ ਹਜ਼ਾਰੇ ਦਾ ਝੰਡਾ ਸਿੰਘ ਕਿਲੇ ਦਾ ਸੋਹਣ ਸਿੰਘ ਚੱਕਰੀ ਆਦਿ ਬਹੁਤ ਉਪਾਧੀ ਕਰਦੇ ਲੰਗਰ ਵਿੱਚ ਜਾ ਖੱਪ ਪਾਉਂਦੇ ਦੀਵਾਨ ਨੇੜੇ ਰੌਲਾ ਪਾਉਂਦੇ ਸਤਿਗੁਰੂ ਜੀ ਹੁਕਮ ਦੇ ਮਾਤਾ ਜੀ ਬੂਹਾ ਲੁਹਾ ਬਾਹਰ ਕੱਢ ਕਿਹਾ ਤੁਸੀਂ ਮਸਤਾਨੇ ਖਵਾਉਂਦੇ ਹੋ ਮਸਤੀ ਰਵੋ ਬਕਵਾਸ ਕਿਉਂ ਕਰਦੇ ਹੋ ਅਤੇ ਰਸਤ ਲਵੋ ਸ਼ਰਦਾਈ ਰਗੜੋ ਛਕੋ ਛਕਾਓ ਪਰ ਬੇਰਸੀ ਨਾ ਕਰੋ ਮਸਤਾਨਿਆਂ ਮਾਤਾ ਜੀ ਦਾ ਬਚਨ ਮੰਨ ਉਪਾਧੀ ਬੰਦ ਕੀਤੀ ਅਤੇ ਕਿਹਾ ਮਾਤਾ ਜਿਉਣ ਕੌਰ ਜੀ ਠੀਕ ਹੀ ਜਗਤ ਮਾਤਾ ਹੈ ਜੋ ਚੰਗੇ ਮੰਦੇ ਸਭ ਨੂੰ ਪਿਆਰ ਕਰਦੀ ਹੈ। ਸਤਿਗੁਰੂ ਪ੍ਰਤਾਪ ਸਿੰਘ ਜੀ ਰਾਤ ਦੇ ਦੀਵਾਨ ਸਮੇਂ ਸਤਿਗੁਰੂ ਰਾਮ ਸਿੰਘ ਜੀ ਦੇ ਇੱਕ ਹੁਕਮਨਾਮੇ ਦਾ ਪਾਠ ਕਰ ਸੁਣਾਇਆ, ਜਿਸ ਵਿੱਚ ਹੁਕਮ ਹੈ ਜਪ ਜਾਪ ਦੋਹਾਂ ਦੇ ਸ਼ਬਦ ਜਾਰੇ ਰਹਿ ਰਾਸ ਕੀਰਤਨ ਸੋਲਾ ਅਤੇ ਚੰਡੀ ਦੀ ਵਾਰ ਦਾ ਪਾਠ ਹਰ ਸਿੱਖ ਜ਼ਰੂਰ ਕਰੇ ਅਤੇ ਆਪਣੇ ਵੱਲੋਂ ਕਿਹਾ ਮੇਰੇ 'ਤੇ ਵੀ ਮਿਹਰ ਹੋਵੇ, ਮੈਂ ਇਹ ਗੁਰਮਤਿ ਵਰਤਨ ਦਾ ਆਪ ਵੀ ਧਾਰਨੀ ਹੋਵਾਂ। ਸੰਤ ਆਲਾ ਸਿੰਘ ਜੀ ਅਤੇ ਸੰਤ ਬਰਿਆਮ ਸਿੰਘ ਜੀ, ਸੰਤ ਫਤਿਹ ਸਿੰਘ ਜੀ ਮਾਂਗੇ ਵਾਲਿਆਂ ਅਖੰਡ ਨਿਰੋਲ ਗੁਰਬਾਣੀ ਦਾ ਕੀਰਤਨ ਇਸ ਹੋਲੇ 'ਤੇ ਕੀਤਾ ਅਤੇ ਸੰਤ ਲਾਲ ਸਿੰਘ ਜੀ ਅਤੇ ਹਰਨਾਮ ਸਿੰਘ ਜੀ, ਜੈ ਸਿੰਘ ਜੀ ਰਾਗੀਆਂ ਸਮੇਤ ਜਥਿਆਂ ਦੇ ਦੋ ਵਕਤ ਦੇ ਦੀਵਾਨ ਆਸਾ ਦੀ ਵਾਰ ਅਤੇ ਪਿਛਲੇ ਪੈਰ ਦੇ ਭੋਗ ਸਮੇਂ ਦੇ ਦੀਵਾਨ ਲਾਏ। ਸਰਦਾਰ ਆਤਮਾ ਸਿੰਘ ਜੀ ਬਹੁਤ ਸਾਧ ਅਗੇਤਰੇ ਸੱਦ ਪਾਠ ਹੋਲੇ ਮੇਲੇ ਦੀ ਸਫਲਤਾ ਯੋਗ ਆਰੰਭੇ ਸੀ, ਜੋ 300 ਹੋਇਆਂ ਅਤੇ ਭੋਗ ਹਵਨ ਹੋਣ ਬਾਅਦ ਪਵਾਏ। ਮਾਤਾ ਜੀ ਅਤੇ ਸਤਿਗੁਰੂ ਜੀ ਬਹੁਤ ਮਾਇਆ ਵਸਤਰਾਂ ਯੋਗ ਥਾਨ ਕੱਪੜੇ ਦੇ ਭੇਟਾ ਕੀਤੇ। ਅੱਗੋਂ ਹੋਲਾ ਟੋਟੀਆਂ ਜ਼ਿਲ੍ਹੇ ਲਾਇਲਪੁਰ ਦੀ ਸੰਗਤ ਵੱਲੋਂ ਹੋਵੇਗਾ ਸੁਣਾਇਆ ਗਿਆ। ਸਰਦਾਰ ਨੇ ਤਰੁੱਟੀ ਸੇਵਾ ਵੱਲੋਂ ਕਿਸੇ ਤਰ੍ਹਾਂ ਦੀ ਹੀ ਰਹੀ ਦੀ ਖਿਮਾ ਮੰਗੀ ਅਤੇ ਮੇਲੇ ਦਾ ਭੋਗ ਪਿਆਰ ਅਰਦਾਸਾ ਹੋਇਆ, ਕੜਾਹ ਪ੍ਰਸ਼ਾਦ ਵਰਤਿਆ। ਮੈਂ ਇਸ ਹੋਲੇ 'ਤੇ ਗਿਆ ਸਾਂ ਅਤੇ ਪਹਿਲਾ ਹੋਲਾ ਮੈਂ ਇਹ ਹੀ ਵੇਖਿਆ ਸੀ, ਅਰਥਾਤ ਇਦੋਂ ਪਹਿਲਾਂ ਹੋਲੇ ਬਿਰਧਾਂ ਤੋਂ ਪੁੱਛੇ ਅਤੇ ਪਿੱਛੋਂ ਮੈਂ ਅੱਖੀ ਵੇਖੇ ਅਤੇ ਨਾਲੋ ਨਾਲ ਸਮੇਂ ਦੇ ਸਾਧਾਂ ਤੋਂ ਸੁਣੇ ਅਤੇ ਪੜ੍ਹੇ ਹਾਲ ਲਿਖਣ ਦਾ ਯਤਨ ਕੀਤਾ ਹੈ।